ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸ੍ਰੀ ਨਾਨਕ ਪਰਸ਼ੋਤਮੰ ਪਰਮ ਪਰਾਵਰਨਾਥ ਜੁਗਲ ਚਰਨ ਮਮ ਬੰਦਨ ਧਰ ਪਰ ਧਰ ਕਰ ਮਾਥ। ਸ੍ਰੀ ਨਾਨਕ ਅੰਗਦ ਗੁਰੂ ਅਮਰਦਾਸ ਪਦ ਬੰਦ ਰਾਮਦਾਸ ਅਰਜੁਨ ਗੁਰੂ ਬਰ ਸ੍ਰੀ ਹਰਗੋਬਿੰਦ। ਹਰ ਰਾਏ ਹਰ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਵਿੰਦ। ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਵੈਰਾਗ ਸ੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ। ਸ੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ ਤਿੰਨ ਸੰਤਨ ਕਉ ਬੰਦਨਾ ਸਿਰ ਚਰਨਨ ਪਰ ਧਾਰ। ਏਕੰਕਾਰਾ ਸਤਿਗੁਰੂ ਤੇ ਪ੍ਰਸਾਦ ਵਾਹਿਗੁਰੂ ਜੀ ਕੀ ਫਤਿਹ ਵਿਘਨ ਵਿਨਾਸ਼ਨ ਸੋਏ। ਵਾਹਿਗੁਰੂ ਜੀ ਕੀ ਫਤਿਹ ਵਿਘਨ ਵਿਨਾਸ਼ਨ ਸੋਏ।
ਸਤਨਾਮ ਸ੍ਰੀ ਵਾਹਿਗੁਰੂ ਜੀ। ਰਾਮਦਾਸਪੁਰ ਵਾਸ ਕਰਨ ਤੇ ਦੁਰਿਓ ਸ਼ਰੀਕਾ ਕਰ ਵਰਤਨ ਤੇ ਸ੍ਰੀ ਗੁਰ ਅਰਜਨ ਸਰਲ ਸਤੀਰ ਸਮ ਚਿਤ ਬਿਨਾ ਬੇਕਾਰ ਸਰੀਰ। ਰਾਮਦਾਸਪੁਰ ਵਾਸ ਕਰਨ ਤੇ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਦੀ ਸਾਜੀ ਨਿਵਾਜੀ ਗੁਰੂ ਸਵਾਰੀ ਗੁਰੂ ਪਿਆਰੀ ਖਾਲਸਾ ਸਾਧ ਸੰਗਤ ਜੀ ਪਤਿਤ ਪਾਵਨ ਭਗਤ ਵਛਲ ਗਰੀਬ ਨਿਵਾਜ ਦੋ ਜਹਾਨ ਵਾਲੀ ਚਵਰ ਛਤਰ ਤਖਤ ਦੇ ਮਾਲਕ ਸ਼ਬਦਾ ਅਵਤਾਰ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਹਿਬ ਜੀ ਦੀ ਅਤਿਅੰਤ ਬਖਸ਼ਿਸ਼ ਰਹਿਮਤ ਦਾ ਸਦਕਾ ਸੰਧਿਆ ਸਮੇਂ ਦੇ ਪਾਵਨ ਸੁੰਦਰ ਦਰਬਾਰ ਸੱਜੇ ਨੇ ਗੁਰਮੁਖ ਪਿਆਰਿਆਂ ਦੀ ਰਸਨਾ ਪਾਸੋਂ ਤੁਰਕੀ ਬਾਣੀ ਦੇ ਸ਼ਬਦਾਂ ਦਾ ਕੀਰਤਨ ਸਰਵਣ ਕਰਕੇ ਲਾਹਾ ਪ੍ਰਾਪਤ ਕੀਤਾ ਹੈ। ਚੱਲ ਰਹੀ ਲੜੀਵਾਰ ਇਸ ਸਥਾਨ ਤੇ ਗੁਰ ਇਤਿਹਾਸ ਦੀ ਕਥਾ ਤਿਸ ਦਾ ਸਾਨੂੰ ਸੁਭਾਗ ਸਮਾਂ ਪ੍ਰਾਪਤ ਹੋਇਆ। ਜਿੱਥੇ ਜਿੱਥੇ ਵੀ ਮਾਈ ਭਾਈ ਸੋ ਟੀਵੀ ਚੈਨਲ ਰਾਹੀਂ ਕਥਾ ਕੀਰਤਨ ਢਾਡੀ ਵਾਰਾਂ ਸਰਵਣ ਕਰਕੇ ਆਨੰਦ ਪ੍ਰਾਪਤ ਕਰਦੇ ਨੇ ਉੱਥੇ ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੀ ਯਾਦ ਨੂੰ ਆਪਣੇ ਹਿਰਦੇ ਦੇ ਅੰਦਰ ਸਦਾ ਵਾਸਤੇ ਵਸਾ ਰਹੇ ਨੇ। ਕਿਉਂਕਿ ਜਿਸ ਦੇ ਨਾਲ ਨੇਹੋਂ ਹੋਵੇ ਪ੍ਰੇਮ ਹੋਵੇ ਉਸੇ ਨੂੰ ਯਾਦ ਕੀਤਾ ਜਾਂਦਾ ਹੈ। ਸੋ ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੀ ਅਪਾਰ ਬਖਸ਼ਿਸ਼ ਰਹਿਮਤ ਹੋਈ ਹੈ ਜੋ ਸਾਡੇ ਅੰਦਰ ਨਿੱਤ ਪ੍ਰਤੀ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੀ ਕਿਰਪਾ ਦੇ ਨਾਲ ਇਹ ਜਸ ਸਰਵਣ ਕਰਨ ਵਾਸਤੇ ਮਿਲ ਰਿਹਾ ਹੈ। ਸੋ ਉਹ ਸਾਨੂੰ ਘੜੀਆਂ ਨਸੀਬ ਹੋਈਆਂ ਨੇ। ਆਓ ਕੱਲ੍ਹ ਦੇ ਦੀਵਾਨਾਂ ਦੇ ਵਿੱਚ ਆਪਾਂ ਸਰਵਣ ਕਰ ਰਹੇ ਸਾਂ ਕਿ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਸਾਹਿਬ ਜੀ ਦਾ ਸ੍ਰੇਸ਼ਟ ਜਸ ਜੋ ਭਾਈ ਗੁਰਦਾਸ ਜੀ ਨੇ ਆਉਣ ਵਾਲੀਆਂ ਸੰਗਤਾਂ ਨੂੰ ਪਹਿਲਾਂ ਸੁਚੇਤ ਕਰਕੇ ਦੱਸਿਆ। ਜਿੰਨੀਆਂ ਵੀ ਸੰਗਤਾਂ ਆਉਂਦੀਆਂ ਉਹਨਾਂ ਨੂੰ ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੇ ਬਾਰੇ ਦੱਸਿਆ ਜਾਂਦਾ ਕਿ ਪ੍ਰਿਥੀ ਚੰਦ ਛਲ ਕਰਕੇ ਵੱਡਾ ਸੁਪੁੱਤਰ ਹੋਣ ਦੇ ਨਾਤੇ ਆਪਣੇ ਆਪ ਨੂੰ ਗੁਰੂ ਕਹਾਉਂਦਾ, ਅਸਲ ਵਿੱਚ ਉਹ ਅਸਲੀ ਵਸਤੂ ਉਸ ਕੋਲ ਨਹੀਂ ਹੈ। ਸੰਗਤਾਂ ਨੂੰ ਪਤਾ ਲੱਗ ਜਾਂਦਾ ਇਸ ਭੇਦ ਦਾ ਤਾਂ ਸਤਿਗੁਰੂ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀ ਦੇ ਕੋਲ ਚੱਲ ਕਰਕੇ ਆ ਜਾਂਦੀਆਂ। ਇਸੇ ਤਰੀਕੇ ਦੇ ਨਾਲ ਜਦ ਪ੍ਰਿਥੀ ਚੰਦ ਅਤੇ ਮਹਾਦੇਵ ਨੂੰ ਪਤਾ ਲੱਗ ਗਿਆ ਕਿ ਭਾਈ ਗੁਰਦਾਸ ਜੀ ਸਾਡੇ ਮਾਮਾ ਜੀ ਨੇ ਇਸ ਦਾ ਭੇਦ ਸੰਗਤਾਂ ਨੂੰ ਦੇ ਦਿੱਤਾ ਹੈ ਅਤੇ ਉਹਨਾਂ ਨੇ ਮਨ ਦੇ ਅੰਦਰ ਇੱਕ ਨਵਾਂ ਮੋੜ ਲਿਆਂਦਾ, ਨਵੀਂ ਵਿਚਾਰ ਪੈਦਾ ਕਰ ਲਈ ਕਿ ਅਸੀਂ ਹੁਣ ਦੂਰ ਦੇਸ਼ਾਂ ਵਿਦੇਸ਼ਾਂ ਵਿੱਚ ਚੱਲ ਕਰਕੇ ਅਤੇ ਸੰਗਤਾਂ ਨੂੰ ਆਪਣੇ ਬਾਰੇ ਦੱਸੀਏ ਕਿ ਅਸੀਂ ਵੱਡੇ ਸਪੁੱਤਰ ਅਤੇ ਅਧਿਕਾਰ ਸਾਡਾ ਸੀ ਅਤੇ ਗੁਰੂ ਪਦਵੀ ਸਾਡੇ ਕੋਲ ਹੈ। ਇਸ ਤਰੀਕੇ ਦੇ ਨਾਲ ਉਹ ਵਿਦੇਸ਼ਾਂ ਵਿੱਚ ਚਲੇ ਗਏ। ਭਾਈ ਗੁਰਦਾਸ ਜੀ ਨੇ ਸਿੱਖਾਂ ਨੂੰ ਕਹਿ ਰੱਖਿਆ ਸੀ ਕਿ ਇਹਨਾਂ 'ਤੇ ਨਿਗਾਹ ਰੱਖਿਓ ਅਤੇ ਗੁਰਸਿੱਖਾਂ ਨੇ ਭਾਈ ਗੁਰਦਾਸ ਜੀ ਨੂੰ ਦੱਸ ਦਿੱਤਾ ਕਿ ਉਹ ਵਿਦੇਸ਼ਾਂ ਵਿੱਚ ਪਹੁੰਚੇ ਨੇ। ਭਾਈ ਗੁਰਦਾਸ ਜੀ ਨੇ ਇੱਥੋਂ ਹੁਕਮਨਾਮੇ ਲਿਖ ਕਰਕੇ ਗੁਰਮੁਖ ਪਿਆਰਿਆਂ ਤੋਂ ਭੇਜੇ ਅਤੇ ਆਪ ਵੀ ਪਿੱਛੋਂ ਚਲੇ ਗਏ। ਉੱਥੇ ਜਾ ਕੇ ਵੀ ਇਹਨਾਂ ਦੀ ਕੁਟਨੀਤੀ ਦੱਸੀ। ਉੱਥੋਂ ਦੀਆਂ ਸੰਗਤਾਂ ਨੇ ਕਿਸੇ ਨੇ ਵੀ ਜਦ ਪਤਾ ਲੱਗਾ ਅਤੇ ਕਿਸੇ ਨੇ ਕੌਡੀ ਨਾ ਦਿੱਤੀ। ਉੱਥੋਂ ਵੀ ਨਿਰਾਸ਼ਤਾ ਦਾ ਮੂੰਹ ਲੈ ਕੇ ਵਾਪਸ ਆਏ। ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀ ਦੇ ਨਾਲ ਆ ਕਰਕੇ ਝਗੜਾ ਕੀਤਾ ਕਿ ਅਸੀਂ ਕਿੱਥੋਂ ਖਾਈਏ, ਇਹ ਸਾਡੇ ਸਥਾਨ 'ਤੇ ਕਿੱਥੋਂ ਆ ਗਿਆ, ਆਗਰੇ ਵਿੱਚ ਗਿਆ ਸੀ, ਉੱਥੇ ਇਹਦੇ ਪ੍ਰਾਣ ਕਿਉਂ ਨਾ ਨਿਕਲ ਗਏ। ਭਾਈ ਗੁਰਦਾਸ ਜੀ ਨੂੰ ਇਸ ਤਰੀਕੇ ਦੇ ਨਾਲ ਬੜੇ ਬੁਰੇ ਭਲੇ ਇਹਨਾਂ ਨੇ ਸ਼ਬਦ ਕਹੇ। ਸੋ ਭਾਈ ਗੁਰਦਾਸ ਜੀ ਨੇ ਇਹਨਾਂ ਨੂੰ ਵੀ ਵਰਜਿਆ ਕਿ ਜੇ ਤਾਂ ਮੈਂ ਆਪਣੇ ਵਾਸਤੇ ਕਰਦਾ ਤਾਂ ਤੁਹਾਡਾ ਕਿਹਾ ਹੋਇਆ ਬਚਨ ਮੇਰੇ 'ਤੇ ਸਫਲਾ ਹੋਵੇ, ਅਤੇ ਜੇ ਮੈਂ ਗੁਰੂ ਘਰ ਵਾਸਤੇ ਕਰਦਾ, ਸੰਗਤਾਂ ਲਈ ਕਰਦਾ, ਅਤੇ ਜੋ ਮੇਰੀ ਸੇਵਾ ਹੈ ਜੇ ਮੈਂ ਉਹ ਅਸਲ ਵਿੱਚ ਕਰਦਾ ਤਾਂ ਫਿਰ ਤੁਸੀਂ ਜੋ ਮਰਜ਼ੀ ਕਹੀ ਜਾਓ, ਤੁਹਾਡੇ ਕਹੇ ਦਾ ਮੈਨੂੰ ਇਸ ਦਾ ਕੋਈ ਅਸਰ ਨਹੀਂ। ਨਿੰਦੋ ਨਿੰਦੋ ਮੋਕੋ ਲੋਕ ਨਿੰਦੋ, ਨਿੰਦਾ ਹਮਕੋ ਖਰੀ ਪਿਆਰੀ। ਉਸ ਸਿਧਾਂਤ ਨੂੰ ਭਾਈ ਗੁਰਦਾਸ ਜੀ ਨੇ ਲਿਆ ਹੈ। ਸੋ ਉਸ ਦਿਨ ਤੋਂ ਬਾਅਦ ਨਾ ਇਹਨਾਂ ਨੇ ਮੁੜ ਕੇ ਕੋਈ ਸ਼ਬਦ ਕਿਹਾ, ਨਾ ਭਾਈ ਗੁਰਦਾਸ ਜੀ ਨੇ ਇਹਨਾਂ ਨੂੰ ਬੁਲਾਇਆ। ਸੋ ਇਸ ਤਰੀਕੇ ਦੇ ਨਾਲ ਸੰਗਤਾਂ ਦੇ ਕੋਲ, ਸੰਗਤਾਂ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀ ਦੇ ਕੋਲ ਬੈਠੀਆਂ। ਜਦ ਝਗੜਾ ਕਰ ਰਹੇ, ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਸ਼ਾਂਤ ਚਿੱਤ ਮੂਰਤ ਉਵੇਂ ਪ੍ਰਭੂ ਸਿਮਰਨ ਵਿੱਚ ਜੁੜੇ ਹੋਏ ਨੇ। ਸੰਗਤਾਂ ਨੇ ਮਹਾਰਾਜ ਸਾਹਿਬ ਜੀ ਨੂੰ ਬੇਨਤੀ ਕੀਤੀ ਕਿ ਮਹਾਰਾਜ ਸਾਹਿਬ ਕਿਰਪਾ ਕਰੋ, ਇਹ ਹੁਣ ਚਾਹੇ ਕਿਸ ਤਰੀਕੇ ਨਾਲ ਵੀ ਆਏ ਨੇ, ਆਪ ਜੀ ਦੀ ਸ਼ਰਨ ਆ ਗਏ ਨੇ, ਅਤੇ ਇਹਨਾਂ ਨੂੰ ਸ਼ਰਨ ਪਿਆਉਣ ਦੀ ਲਾਜ ਰੱਖੋ, ਕਿਉਂਕਿ ਗੁਰੂ ਨਾਨਕ ਦੇ ਘਰ ਦਾ ਬਿਰਧ ਹੈ, ਜੋ ਸ਼ਰਨ ਆਵੈ ਅਤੇ ਸਕੰਠ ਲਾਵੈ, ਇਹੋ ਬਿਰਧ ਸਵਾਮੀ ਸੰਦਾ। ਮਹਾਰਾਜ ਆਪਣੀ ਰੋਜੀ ਦੀ ਖਾਤਰ ਇਹਨਾਂ ਨੇ ਆ ਕੇ ਪੁਕਾਰ ਕੀਤੀ ਹੈ, ਭਾਵੇਂ ਇਹਨਾਂ ਦੇ ਅੰਦਰ ਕੁਟਲ ਨੀਤੀ ਹੈ, ਕ੍ਰੋਧ ਹੈ, ਪਰ ਆਪ ਜੀ ਦੇ ਕੋਲ ਆ ਕਰਕੇ ਪੁਕਾਰ ਕਰ ਰਹੇ ਨੇ ਕਿ ਅਸੀਂ ਜੀਵਨ ਦਾ ਨਿਰਵਾਹ ਕਿਵੇਂ ਕਰੀਏ, ਅਤੇ ਮਹਾਰਾਜ ਕੁਝ ਇਹਨਾਂ ਦੇ ਗੁਜਰਾਨ ਵਾਸਤੇ ਇਹਨਾਂ ਨੂੰ ਭੇਟਾ ਦਿਆਓ। ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੇ ਜੋ ਗੁਰੂ ਰਾਮਦਾਸ ਮਹਾਰਾਜ ਸਾਹਿਬ ਜੀ ਦਾ ਬਣਾਇਆ ਗੁਰੂ ਬਾਜ਼ਾਰ, ਜਾਂ ਇੱਕ ਪਾਸੇ ਕਾਮ ਕੌਸੀਆਂ ਵਾਲੇ ਬੰਨੇ, ਇਹ ਦੋਨੇ ਪਾਸਿਆਂ ਦੇ ਜਿਹੜੇ ਦੁਕਾਨਾਂ ਸੀ ਉਹਨਾਂ ਦਾ ਜਿਹੜਾ ਕਿਰਾਇਆ ਸੀ ਇਹਨਾਂ ਮਹਾਂਦੇਵ ਅਤੇ ਪ੍ਰਿਥੀ ਨੂੰ ਦੇ ਦਿੱਤਾ ਕਿ ਇਹਨਾਂ ਦਾ ਜਿਹੜਾ ਨਜ਼ਰਾਨਾ ਆ ਉਹ ਇਹਨਾਂ ਨੂੰ ਮਿਲਿਆ ਜਾਵੇ ਅਤੇ ਇਹਨਾਂ ਦੀ ਰੋਜੀ ਦਾ ਪੱਕਾ ਪ੍ਰਬੰਧ ਲੱਗ ਜਾਵੇ। ਪਰ ਜੋ ਸੰਗਤਾਂ ਦੀ ਕਾਰ ਭੇਟਾ ਆ ਉਹ ਗੁਰੂ ਘਰ ਵਿੱਚ ਹੀ ਆਉਣੀ ਚਾਹੀਦੀ ਹੈ ਅਤੇ ਗੁਰੂ ਘਰ ਦੀਆਂ ਇਮਾਰਤਾਂ 'ਤੇ ਲੱਗਣੀ ਚਾਹੀਦੀ ਹੈ। ਇਸ ਤਰੀਕੇ ਦੇ ਨਾਲ ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੇ ਉਹਨਾਂ ਨੂੰ ਉਪਦੇਸ਼ ਦਿੱਤਾ ਹੈ। ਸੋ ਸਤਿਗੁਰੂ ਪਾਤਸ਼ਾਹ ਮਹਾਰਾਜ ਜਿਵੇਂ ਅੱਜ ਦੇ ਪ੍ਰਸੰਗ ਦੇ ਵਿੱਚ ਬਖਸ਼ਿਸ਼ ਕਰ ਰਹੇ ਨੇ, ਸ਼ਰਧਾ ਭਾਵਨਾ ਦੇ ਨਾਲ ਮਨ ਬਿਰਤੀਆਂ ਇਕਾਗਰ ਕਰਦੇ ਹੋਏ ਸਰਵਣ ਕਰਕੇ ਲਾਹਾ ਪ੍ਰਾਪਤ ਕਰੀਏ ਜੀ।
ਸਤਨਾਮ ਸ਼੍ਰੀ ਵਾਹਿਗੁਰੂ ਜੀ। ਰਾਮਦਾਸ ਪੁਰਵਾਸ ਕਰਨ ਤੇ
ਪ੍ਰਿਥੀ ਚੰਦ ਤੇ ਮਹਾਂਦੇਵ ਵੀ, ਜਿੱਥੇ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਕਲਯੁਗ ਜੀਵਨ ਦੀ ਕਲਿਆਣ ਕਰ ਰਹੇ ਨੇ, ਉਪਦੇਸ਼ ਦੇ ਰਹੇ ਨੇ, ਭਾਵੇਂ ਇਹਨਾਂ ਦੇ ਅੰਦਰ ਮਨਾਂ ਦੇ ਅੰਦਰ ਕੁਟਲ ਨੀਤੀ ਹੈ, ਕ੍ਰੋਧ ਹੈ, ਈਰਖਾ ਹੈ, ਵੈਰ ਹੈ, ਇਹ ਵੀ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਸਾਹਿਬ ਜੀ ਦੀ ਨਗਰੀ ਵਿੱਚ ਹੀ ਨਿਵਾਸ ਕਰ ਰਹੇ ਨੇ। ਮੈਂ ਬੇਨਤੀ ਕਰਾਂ ਕਿ ਪਿੱਛੇ ਜਿਨ੍ਹਾਂ ਦੇ ਬੱਚਿਆਂ ਨੇ ਪਲੇਗਰਾਊਂਡ ਬਣਾਈ ਆ ਉਹਨਾਂ ਦੇ ਮਾਤਾ ਪਿਤਾ ਨੂੰ ਇਹ ਬੇਨਤੀ ਹੈ ਕਿ ਕਿਰਪਾ ਕਰਕੇ ਜੇ ਤਾਂ ਬੱਚਿਆਂ ਨੂੰ ਬਿਠਾ ਸਕਦੇ ਤਾਂ ਬਿਠਾਉਣ, ਨਹੀਂ ਤਾਂ ਬੱਚਿਆਂ ਨੂੰ ਹੇਠਾਂ ਲੰਗਰ ਹਾਲ ਵਿੱਚ ਲੈ ਜਾਣ, ਕਿਉਂਕਿ ਸਾਰੀਆਂ ਸੰਗਤਾਂ ਦੀ ਬਿਰਤੀ ਉਥਾਨ ਕਰਦੀਆਂ ਨੇ। ਕਥਾ ਦਾ ਪ੍ਰਵਾਹ ਐਸਾ ਹੁੰਦਾ ਹੈ ਕਿ ਇਹ ਸੁਰਤੀ ਬਿਰਤੀ ਦੇ ਨਾਲ ਸਰਵਣ ਕੀਤੀ ਜਾਂਦੀ ਹੈ, ਫਿਰ ਹੀ ਆਨੰਦ ਪ੍ਰਾਪਤ ਹੁੰਦਾ। ਜੇ ਆਨੰਦ ਲੈਣਾ ਹੈ ਤਾਂ ਫਿਰ ਤਾਂ ਸੁਰਤੀ ਟਿਕਾਉਣੀ ਪੈਣੀ ਹੈ। ਇਸ ਵਾਸਤੇ ਬੇਨਤੀ ਹੈ ਕਿ ਜਿਨ੍ਹਾਂ ਦੇ ਬੱਚੇ ਪਿੱਛੇ ਖੇਡ ਰਹੇ ਨੇ ਉਹਨਾਂ ਨੂੰ ਕਿਰਪਾ ਕਰਕੇ ਹੇਠਾਂ ਲੈ ਜਾਣ, ਇਹ ਬੇਨਤੀ ਜ਼ਰੂਰ ਪ੍ਰਵਾਨ ਕਰਿਓ ਜੀ। ਸੋ ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਵੀ ਸ੍ਰੀ ਰਾਮਦਾਸ ਨਗਰ ਵਿੱਚ ਜੋ ਚੱਕ ਰਾਮਦਾਸ ਵਸਾਇਆ ਗੁਰੂ ਰਾਮਦਾਸ ਮਹਾਰਾਜ ਸਾਹਿਬ ਜੀ ਨੇ, ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਸਾਹਿਬ ਜੀ ਦੇ ਪਾਵਨ ਸਥਾਨ 'ਤੇ ਭਾਈ ਗੁਰਦਾਸ ਜੀ ਵੀ, ਪ੍ਰਿਥੀ ਚੰਦ, ਮਹਾਂਦੇਵ, ਹੋਰ ਵੀ ਪ੍ਰੇਮੀ ਗੁਰਸਿੱਖ ਜੋ ਮਹਾਰਾਜ ਸਾਹਿਬ ਜੀ ਦੇ ਦਰਸ਼ਨ ਕਰਨ ਵਾਸਤੇ ਆਉਂਦੇ ਨੇ, ਸੋ ਉਹ ਗੁਰੂ ਅਮਰਦਾਸ ਮਹਾਰਾਜ ਸਾਹਿਬ ਜੀ ਦੇ ਪਾਵਨ ਬਚਨਾਂ ਨੂੰ ਕਮਾਉਂਦੇ ਹੋਏ ਇਸ ਅਸਥਾਨ 'ਤੇ ਨਿਵਾਸ ਕਰ ਰਹੇ ਹਨ।
ਗੁਰਿਓ ਸ਼ਰੀਕਾਂ ਕਰ ਬਰਤਨ ਤੇ।
ਸੋ ਭਾਵੇਂ ਇਹਨਾਂ ਨੇ ਸਰੀਕੇ ਵਾਲੀ ਭਾਵਨਾ ਛੁਪਾ ਕਰਕੇ ਰੱਖੀ ਹੋਈ ਹੈ, ਆਪਣੇ ਅੰਦਰ ਲੁਕਾ ਕੇ ਰੱਖੀ ਹੈ, ਵਰਤ ਦੇ ਸਰੀਕੇ ਵਾਂਗ ਹੀ ਨੇ, ਮਨ ਦੇ ਅੰਦਰ ਛਲ ਹੈ, ਪਰ ਉੱਪਰੋਂ ਉੱਪਰੋਂ ਹੁਣ ਥੋੜ੍ਹਾ ਜਿਹਾ ਇਹਨਾਂ ਨੇ ਸੁਭਾਅ ਬਦਲ ਲਿਆ। ਇੱਧਰ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ, ਜਿਨ੍ਹਾਂ ਨੇ ਸਰੀਕੇ ਦੀ ਭਾਵਨਾ ਰੱਖੀ ਕੋਈ ਨਹੀਂ, ਉਹ ਸਾਰਿਆਂ ਦੇ ਨਾਲ ਇੱਕੋ ਜਿਹਾ ਹੀ ਵਰਤਾਅ ਕਰ ਰਹੇ ਹਨ।
ਸ੍ਰੀ ਗੁਰ ਅਰਜਨ ਸਰਲ ਸਤੀਰ,
ਕਿਉਂਕਿ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀ ਦਾ ਸੁਭਾਅ ਸ਼ਾਂਤ ਚਿੱਤ ਹੈ ਔਰ ਸਹਿਤ ਧੀਰਜਤ ਦੇ ਨਾਲ ਰਹਿ ਰਹੇ ਨੇ।
ਸਾਮ ਚਿੱਤ ਬਿਨਾ ਬੇਕਾਰ ਸਰੀਰ,
ਕਿਉਂਕਿ ਇੱਕ ਸਮਾਨ ਚਿੱਤ ਹੈ, ਹਿਰਦਾ ਅਡੋਲ ਹੈ, ਕਿਸੇ ਪ੍ਰਕਾਰ ਦਾ ਕੋਈ ਹਿਰਦੇ ਅੰਦਰ ਵਿਕਾਰ ਨਹੀਂ ਹੈ।
ਪ੍ਰਿਥੀਆ ਕੁਟਲਪਨ ਨੂੰ ਨਿਤ ਕਰੈ,
ਪ੍ਰਿਥੀ ਚੰਦ ਹਮੇਸ਼ਾ ਹੀ ਈਰਖਾ ਰੱਖਦਾ, ਕੁਟਲਪਨ ਹੁੰਦਾ ਈਰਖਾ ਰੱਖਣੀ, ਹਮੇਸ਼ਾ ਹੀ ਆਪਣੇ ਮਨ ਅੰਦਰ ਈਰਖਾ ਰੱਖ ਕੇ ਬੈਠਾ ਹੈ।
ਨਾ ਕੁਛ ਕੈਸੇ ਔਰ ਧਰੈ,
ਤਾਂ ਵੀ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਆਪਣੇ ਹਿਰਦੇ ਦੇ ਅੰਦਰ ਕੋਈ ਇਹੋ ਜਿਹਾ ਸੁਭਾਵ ਦੇ ਵਿੱਚ ਬਦਲਾਵ ਨਹੀਂ ਲਿਆਉਂਦੇ। ਮਹਾਰਾਜ ਸਾਹਿਬ ਜੀ ਧੀਰਜ ਦੇ ਸਹਿਤ ਹੀ ਸ਼ਾਂਤ ਚਿੱਤ ਸਭ ਨੂੰ ਸਾਂਝਾ ਉਪਦੇਸ਼ ਦੇ ਰਹੇ ਨੇ। ਪ੍ਰਿਥੀ ਚੰਦ ਜਿੰਨੀ ਮਰਜ਼ੀ ਈਰਖਾ ਕਰੀ ਜਾਂਦਾ, ਪਰ ਮਹਾਰਾਜ ਨੇ ਆਪਣੇ ਮੁਖਾਰਬਿੰਦ ਤੋਂ ਕੋਈ ਐਸਾ ਬਚਨ ਨਹੀਂ ਕਿਹਾ।
ਸਾਵ ਸੋ ਵਰਤਤ ਹੈ ਮਨ ਨੀਕੇ,
ਮਹਾਰਾਜ ਸਾਰਿਆਂ ਦੇ ਨਾਲ ਚੰਗੇ ਸੁਭਾਅ ਕਰਕੇ ਚੰਗੇ ਬਚਨਾਂ ਦੇ ਦੁਆਰਾ ਇੱਕੋ ਜਿਹਾ ਵਰਤਾ ਕਰਦੇ ਹਨ।
ਨਹਿ ਜਾਣਹਿ ਕੁਛ ਧਰਨ ਸ਼ਰੀਕੇ,
ਔਰ ਮਹਾਰਾਜ ਜਾਣਦੇ ਹੀ ਨਹੀਂ ਕਿਸੇ ਦੇ ਨਾਲ ਕੋਈ ਸ਼ਰੀਕਾ ਕਰਨਾ, ਕਿਉਂਕਿ ਰੱਬ ਦਾ ਕਿਸੇ ਨਾਲ ਕੋਈ ਵੈਰ ਨਹੀਂ ਹੁੰਦਾ। ਰੱਬ ਸਭ ਦੇ ਨਾਲ ਇੱਕੋ ਜਿਹਾ ਵਰਤਦਾ, ਸਭ ਨੂੰ ਇੱਕੋ ਜਿਹੀ ਧੁੱਪ ਦਿੰਦਾ, ਇੱਕੋ ਜਿਹੀ ਛਾਂ ਦਿੰਦਾ, ਇੱਕੋ ਜਿਹੀ ਹਵਾ ਦਿੰਦਾ, ਇੱਕੋ ਜਿਹੀ ਰੋਜੀ ਦਿੰਦਾ। ਜੇ ਅਮੀਰ ਨੂੰ ਧਰਤੀ ਦੇ ਹੇਠੋਂ ਪਾਣੀ ਮਿਲਦਾ, ਗਰੀਬ ਨੂੰ ਵੀ ਧਰਤੀ ਦੇ ਹੇਠੋਂ ਮਿਲਦਾ। ਜੇ ਆਕਾਸ਼ ਤੋਂ ਸੂਰਜ ਦੀ ਤਪਸ਼ ਅਮੀਰ ਦੇ ਘਰ ਪੈਂਦੀ, ਗਰੀਬ ਦੇ ਘਰ ਵੀ ਉਹੋ ਜਿਹੀ ਪੈਂਦੀ ਹੈ। ਜੇ ਰੱਬ ਦਾ ਕਿਸੇ ਨਾਲ ਸ਼ਰੀਕ ਨਹੀਂ, ਤੇ ਰੱਬ ਦੇ ਪਿਆਰੇ ਜੋ ਰੱਬ ਦਾ ਹੀ ਸਰੂਪ, ਸਰਗੁਣ ਸਰੂਪ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੋ ਸਰੀਰ ਧਾਰਨ ਕਰਕੇ ਕਲਯੁਗ ਜੀਵਾਂ ਦੀ ਕਲਿਆਣ ਕਰ ਰਹੇ ਨੇ, ਉਹਨਾਂ ਨੂੰ ਸ਼ਰੀਕਾ ਕਰਨਾ ਕਿਵੇਂ ਆ ਸਕਦਾ ਹੈ? ਕਵੀਰਾਜ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਤਿਗੁਰੂ ਸਾਹਿਬ ਜੀ ਦੀ ਐਸੀ ਸ਼ਾਂਤੀ ਦੀ ਮੂਰਤੀ ਹੈ ਜਿਨ੍ਹਾਂ ਨੂੰ ਕਦੇ ਵੀ ਕਿਸੇ ਦੇ ਨਾਲ ਕੋਈ ਸ਼ਰੀਕਾ ਕਰਨਾ ਆਇਆ ਹੀ ਨਹੀਂ ਹੈ।
ਕੇ ਤਕ ਸਮਾਂ ਬਤੀਤ ਹੋ ਜਾਵੇ,
ਜਦੋਂ ਕੁਝ ਦਿਨ ਸਮਾਂ ਬਤੀਤ ਹੋ ਗਿਆ,
ਪ੍ਰਿਥੀਏ ਕੇ ਸੁੱਤ ਉਪਜੋ ਤਬੈ,
ਕੁਝ ਸਮੇਂ ਦੇ ਬਾਅਦ ਪ੍ਰਿਥੀ ਚੰਦ ਦੇ ਘਰ ਇੱਕ ਸਪੁੱਤਰ ਪੈਦਾ ਹੋਇਆ।
ਮਿਹਰਵਾਨ ਤੇ ਨਾਮ ਬਖਨ,
ਜਿਸ ਦਾ ਨਾਮ ਮਿਹਰਵਾਨ ਰੱਖਿਆ ਗਿਆ।
ਭਾਈ ਵਧਾਈ ਆਨੰਦ ਮਹਾਨ,
ਸਾਰੇ ਨਗਰ ਦੇ ਵਿੱਚ ਬੜੀਆਂ ਵਧਾਈਆਂ ਹੋਈਆਂ, ਕਿਉਂਕਿ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਸਾਹਿਬ ਜੀ ਦੇ ਘਰ ਪੋਤਰੇ ਨੇ ਜਨਮ ਲਿਆ ਹੈ। ਸਭ ਗੁਰਸਿੱਖਾਂ ਨੇ ਆ ਕਰਕੇ ਵਧਾਈਆਂ ਦਿੱਤੀਆਂ ਹਨ।
ਤੁਕਮਾਸ ਕੋ ਪਿਖ ਸੁਖ ਪਾਵੇ ਹੈ,
ਸੋ ਕਿੰਨਿਆਂ ਕੁ ਮਹੀਨਿਆਂ ਦਾ ਜਦੋਂ ਹੋਇਆ ਸੁਖ ਦੇ ਨਾਲ ਖੇਡਣ ਮੱਲਣ ਲੱਗਾ।
ਸ੍ਰੀ ਗੁਰ ਅਰਜਨ ਢਿੱਗ ਲਿਆਵੇ ਹੈ,
ਜਦੋਂ ਪ੍ਰਿਥੀ ਚੰਦ ਨੇ ਆਪਣੇ ਸੁਭਾਅ ਦੇ ਵਿੱਚ ਕੁਝ ਬਦਲਾਵ ਲਿਆਂਦਾ ਤੇ ਮਿਹਰਬਾਨ ਨੂੰ ਚੁੱਕ ਕਰਕੇ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀ ਦੇ ਕੋਲ ਲੈ ਕੇ ਆਵੇ।
ਕਰਹਿ ਪ੍ਰੇਮ ਇਮਲੇ ਮਹਗੋਦ,
ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੇ ਕੋਲ ਆ ਕੇ ਬਿਠਾ ਦਿੰਦਾ। ਮਹਾਰਾਜ ਪ੍ਰੇਮ ਦੇ ਨਾਲ ਉਸ ਨੂੰ ਚੁੱਕਦੇ ਆਪਣੀ ਗੋਦੀ ਬਿਠਾ ਲੈਂਦੇ।
ਅਦਕ ਦੁਲਾਰਾ ਹੈ ਵਧ ਹੈ ਪ੍ਰਮੋਦ,
ਸਤਿਗੁਰੂ ਮਹਾਰਾਜ ਬੜਾ ਪਿਆਰ ਕਰਦੇ ਤੇ ਨਾਲੇ ਅਸੀਸਾਂ ਦਿੰਦੇ ਕਿ ਪਰਮੇਸ਼ਰ ਦੀ ਰਹਿਮਤ ਦੇ ਨਾਲ ਸਦਾ ਵਾਧਾ ਫੁੱਲਦਾ ਰਹੇ।
ਸਰਲ ਸੁਭਾਅ ਜਾਣ ਕਰੇ ਆਛੇ,
ਸਤਿਗੁਰੂ ਮਹਾਰਾਜ ਇਸ ਦਾ ਚੰਗਾ ਸੁਭਾਅ ਜਾਣ ਕਰਕੇ ਬੱਚਾ ਸੀ ਤੇ ਬੱਚਿਆਂ ਵਾਲੇ ਵੀ, ਕਈਆਂ ਚ ਬੱਚਿਆਂ ਵਾਲੇ ਗੁਣ ਔਗੁਣ ਵੀ ਹੁੰਦੇ ਨੇ, ਕਈ ਬੱਚੇ ਸ਼ਰਾਰਤਾਂ ਹੀ ਕਰੀ ਜਾਂਦੇ ਨੇ ਤੇ ਕਈ ਬੱਚੇ ਮਾਤਾ ਪਿਤਾ ਦੇ ਨਾਲ ਆ ਕੇ ਬੜੇ ਪ੍ਰੇਮ ਦੇ ਨਾਲ ਸਤਸੰਗਤ ਵਿੱਚ ਬੈਠਦੇ ਨੇ, ਅੰਮ੍ਰਿਤ ਵੇਲੇ ਉੱਠਦੇ ਨੇ, ਮਾਤਾ ਪਿਤਾ ਦੇ ਨਾਲ ਜਿਵੇਂ ਮਾਤਾ ਪਿਤਾ ਕਰਦੇ ਉਵੇਂ ਉਵੇਂ ਉਹਨਾਂ ਦੀ ਰੀਸ ਕਰਦੇ ਨੇ ਕਿ ਮੇਰਾ ਮਾਂ ਕੀ ਕਰਦੀ ਹੈ, ਮੇਰਾ ਪਿਤਾ ਕੀ ਕਰਦਾ, ਉਵੇਂ ਹੀ ਉਹ ਸਿਮਰਨ ਵਿੱਚ ਜੁੜਦੇ ਨੇ, ਸੇਵਾ ਕਰਦੇ ਨੇ, ਘਰ ਦੇ ਨਾਲ ਘਰ ਦੇ ਕੰਮਾਂ ਵਿੱਚ ਹੱਥ ਵਡਾਉਂਦੇ ਨੇ, ਕਿਉਂਕਿ ਉਹਨਾਂ ਦੇ ਸੁਭਾਅ ਦੇ ਵਿੱਚ ਚੇਂਜਿੰਗ ਹੁੰਦੀ ਹੈ। ਇਸੇ ਤਰੀਕੇ ਦੇ ਨਾਲ ਮਿਹਰਬਾਨ ਦਾ ਸ਼ਾਂਤ ਸੁਭਾਅ ਦੇਖ ਕਰਕੇ ਮਹਾਰਾਜ ਬੜਾ ਪ੍ਰੇਮ ਕਰਦੇ, ਬੜੇ ਦੁਲਾਰਦੇ।
ਸਭ ਕੋ ਭਲੋ ਹੋਣ ਔਰ ਬਾਂਛੇ,
ਸਤਿਗੁਰੂ ਪਾਤਸ਼ਾਹ ਮਹਾਰਾਜ ਸਭ ਦਾ ਭਲਾ ਚਾਹੁਣ ਵਾਲੇ, ਮਿਹਰਬਾਨ ਦੇ ਉੱਪਰ ਵੀ ਬੜੀਆਂ ਬਖਸ਼ਿਸ਼ਾਂ ਕਰ ਰਹੇ ਹਨ। ਸੋ ਸਤਿਗੁਰੂ ਮਹਾਰਾਜ ਬਹੁਤੇ ਪ੍ਰੇਮ ਦੇ ਨਾਲ ਬਹੁਤਾ ਦੁਲਾਰਦੇ ਨੇ, ਉਸ ਨੂੰ ਪਿਆਰ ਕਰਦੇ ਹਨ। ਹੁਣ ਪ੍ਰਿਥੀ ਚੰਦ ਨਿਤਾ ਪ੍ਰਤੀ ਚੁੱਕ ਕਰਕੇ ਆਪਣੇ ਘਰੋਂ ਤੇ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀ ਦੇ ਕੋਲ ਲੈ ਕੇ ਆਉਂਦਾ।
ਸੰਮਤ ਬੀਤਿਓ ਵਧਿਓ ਸਰੀਰ,
ਜਦੋਂ ਕੁਝ ਕੁ ਸਾਲ ਬਤੀਤ ਹੋ ਗਏ, ਸਰੀਰ ਵੱਧ ਗਿਆ,
ਗੁਰੂ ਕੇ
ਫਿਰ ਆਪ ਹੀ ਖੇਡਦਾ ਮਲਦਾ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀ ਦੇ ਕੋਲ ਆ ਕੇ ਤੇ ਬੜਾ ਆਨੰਦ ਪ੍ਰਾਪਤ ਕਰਦਾ।
ਨਿਤ ਸੁਨੇਹ ਕਰ ਬਹੁਤ ਦੁਲਾਰ ਹੈ,
ਨਿਤਾ ਪ੍ਰਤੀ ਮਹਾਰਾਜ ਬਹੁਤਾ ਪ੍ਰੇਮ ਕਰਕੇ ਬਹੁਤਾ ਦੁਲਾਰ ਦੇ। ਹੁਣ ਦੇਖੋ ਕਿੰਨੇ ਵੱਡੇ ਭਾਗ ਹੋਣਗੇ ਮਿਹਰਬਾਨ ਦੇ, ਰੱਬ ਦੀ ਗੋਦ ਅੰਦਰ ਬੈਠ ਕਰਕੇ ਆਨੰਦ ਪ੍ਰਾਪਤ ਕਰ ਰਿਹਾ, ਅਸੀਸਾਂ ਲੈ ਰਿਹਾ। सतगुरु महाराज साहब जी के सामने आके खेड़दा है। सतगुरु महाराज बहुता प्रेम करते हैं,
गाहें पूजा निज अंक बिठा रहे हैं।
सतगुरु महाराज उस दियां बाहां तो पकड़ करके अपनी छाती नाल लाउंदे, गोद बिठा लेंदे।
निज टिकते भूखन कड़वाए।
सतगुरु महाराज साहब जी ने गुरसिखां नूं कह करके, भाई गुरदास जी नूं कह करके इस बालक दी बाहां च गहने पवाए।
सुंदर कंचन को पहराए,
जो बहुत ही सुंदर सोने दे सन।
कथा वस्त्र आछे पहराए,
फिर चंगे चंगे सोने सोने महाराज साहब जी ने इस नूं वस्त्र पहनाए।
गोटा उपर तिन्हों लगाए,
कवि जी कहिंदे जिन्हां वस्त्रां दे उपर बड़ा सोहना गोटा लगा होया सी।
जिम निज सुत को जान तैसे,
कहिंदे कि इवें महाराज प्यार करदे जिवें अपना ही सपुत्र होवे। इवें सतगुरु महाराज मेहरबान दे नाल प्यार करदे हन।
किया करहें बेलोकन ऐसे,
पृथ्वी चंद रोजाना ही देखदा कि मेरा छोटा भरा मेरे बालक दे नाल किन्ना प्रेम करदा है।
निज त्रिया साथ बखाना कबै,
पर फिर भी मन दे अंदर इन्नी ईरखा है, इन्नी कुटल नीति है, अपनी स्त्री दे नाल कदे कदे जाके कहिंदा
हम ही मालक वस्तु सबै,
कहिंदा सारियां वस्तुआं दे असीं मालक हां। क्योंकि गुरु अर्जन देव महाराज साहब जी बड़ा प्रेम करते ने, मेरा छोटा भरा मेहरबान दे नाल बड़ा प्रेम करता, ते एक दिन सारियां वस्तुआं दे असीं मालक होवांगे।
श्री अर्जन के होए सुत नाही,
क्योंकि गुरु अर्जन देव महाराज साहब जी दे घर सपुत्र पैदा नहीं होया।
लखियत गुरता होए हम पाही,
ये तू जान ला कि जिहड़ी अगली गुरता गद्दी है ना, जदों गुरु अर्जन देव महाराज साहब जी ज्योति ज्योत समा गए, उस वक्त गुरता गद्दी मेहरबान नूं ही मिलनी है।
अमरे सुत को लाड लडावे है,
क्योंकि साडे सपुत्र दे नाल गुरु अर्जन देव महाराज बहुत प्रेम करदे ने।
बसना बेभूखन सब पहरावे,
देखिया किन्ने किन्ने सोहणे गहने कढ़ा के इन्हां ने मेहरबान नूं पहनाए है, सोहणे सोहणे वस्त्र पहनाए हन।
इनको देह अंत जब होए,
इन्हां दे शरीर दा जदों अंत होवेगा भाव ज्योति ज्योत महाराज समाउणगे।
हमको ही पूज है सब कोई,
सब लोकी साडी ही पूजा करनगे।
गुरता गई बहोर कर पावै,
क्योंकि जदो गुरता गद्दी सो गुरु अर्जन देव महाराज साहब जी नूं जिहड़ी मिली है, ते जदो महाराज साहब ज्योति ज्योत समा गए, फिर किहनूं देनी है, क्योंकि महाराज साहब जी दे घर ते सपुत्र कोई पैदा नहीं होया, ते मेहरबान नूं ही दे के जाणगे।
बंस हमारो जग बिरधावै,
हुण सारे संसार दे विच जिहड़ी साडी बंस है ਇਹ ਬਹੁਤ ਵਧੇ ਫੁੱਲੇਗੀ।
ਪਰੇ ਕੁਟਲਤਾ ਇਸ਼ਤਿਆਦ,
ਇਸ ਤਰੀਕੇ ਦੇ ਨਾਲ ਕਵੀ ਰਾਜ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਪ੍ਰਿਥੀ ਚੰਦ ਨੇ ਆਪਣੇ ਮਨ ਦੇ ਅੰਦਰ ਇਹ ਈਰਖਾ ਧਾਰਨ ਕਰਕੇ ਰੱਖੀ ਹੈ।
ਨਿਜ ਨੰਦਨ ਤੇ ਹੋਏ ਅਹਿਲਾਦ,
ਆਪਣੇ ਸਪੁੱਤਰ ਨੂੰ ਦੇਖ ਕਰਕੇ ਬੜਾ ਪ੍ਰਸੰਨ ਹੁੰਦਾ ਹੈ।
ਪ੍ਰਭ ਕੀ ਗਤ ਕੋ ਜਾਣੈ ਨਹੀਂ,
ਪਰ ਪਰਮੇਸ਼ਰ ਦੀ ਜੋ ਮਰਿਆਦਾ ਹੈ, ਜੋ ਪਰਮੇਸ਼ਰ ਦੀ ਗਤੀ ਹੈ, ਉਸ ਨੂੰ ਨਹੀਂ ਜਾਣਦਾ।
ਅਪਰ ਅਪ੍ਰੈ ਮਨ ਮਾਹੀ,
ਕਿਉਂਕਿ ਆਪਣੇ ਮਨ ਦੇ ਅੰਦਰ ਹੁਣ ਹੋਰ ਹੀ ਚਾਹੁੰਦਾ ਹੈ, ਪਰ ਜੋ ਪਰਮੇਸ਼ਰ ਨੂੰ ਭਾਉਂਦਾ ਹੈ ਹੁੰਦਾ ਤੇ ਉਹੀ ਹੈ ਨਾ। ਬੰਦਾ ਤੇ ਬੜਾ ਕੁਛ ਚਾਹੁੰਦਾ, ਮੈਂ ਇਹ ਕਰ ਲਵਾਂ, ਇਹ ਬਣਾ ਲਵਾਂ, ਪਰ ਹੁੰਦਾ ਉਹੀ ਹੈ ਜੋ ਪਰਮੇਸ਼ਰ ਨੂੰ ਭਾਉਂਦਾ ਹੈ। ਨਰ ਚਾਹਤ ਕਛ ਔਰ, ਔਰੈ ਕੀ ਔਰੈ ਭਈ, ਚਿਤਵਤ ਰਹੇ ਉਹ ਠਗੌਰ, ਨਾਨਕ ਫਾਸੀ ਗੱਲ ਪਰੀ। ਚਾਹੁੰਦਾ ਤੇ ਇਹ ਹੈ ਕਿ ਮੈਂ ਹੋਰ ਕਿਸੇ ਦੇ ਗੱਲ ਦੇ ਵਿੱਚ ਫਾਹੀ ਦਾ ਫੰਦਾ ਟੰਗ ਦਿਆਂ, ਪਰ ਬਣ ਕੁਛ ਹੋਰ ਜਾਂਦਾ, ਉਹੀ ਫੰਦਾ ਆਪਣੇ ਗਲ ਵਿੱਚ ਆ ਕੇ ਪੈ ਜਾਂਦਾ। ਮਤਾ ਕਰੈ ਪੱਛਮ ਕੀ ਤਾਈ, ਪੂਰਬ ਹੀ ਲੈ ਜਾਤ। ਚਾਹੁੰਦਾ ਤੇ ਇਹ ਹੈ ਕਿ ਮੈਂ ਪੱਛਮ ਦੀ ਦਿਸ਼ਾ ਨੂੰ ਜਾਣਾ, ਪਰ ਪਰਮੇਸ਼ੁਰ ਨੂੰ ਕੁਝ ਹੋਰ ਪਾਉਂਦਾ, ਉਹ ਪੂਰਬ ਵਾਲੇ ਪਾਸੇ ਨੂੰ ਲੈ ਜਾਂਦਾ। ਸੋ ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਪਾਵਨ ਬਚਨ ਗੁਰਬਾਣੀ ਅੰਦਰ ਕਰਦੇ ਨੇ ਕਿ ਇਹ ਪਿਆਰਿਓ, ਕਦੇ ਵੀ ਆਪਣੇ ਮਨ ਦੇ ਚਿੱਤ ਦੇ ਅਨੁਸਾਰ ਕਦੇ ਚੱਲਣ ਦੀ ਹਿੰਮਤ ਨਾ ਕਰੋ। ਜਦੋਂ ਘਰ ਤੋਂ ਪੈਰ ਪੁੱਟਣਾ, ਪਹਿਲਾਂ ਅਕਾਲ ਪੁਰਖ ਵਾਹਿਗੁਰੂ ਪਰਮੇਸ਼ੁਰ ਦੇ ਚਰਨਾਂ 'ਚ ਅਰਦਾਸ ਕਰੋ ਕਿ ਇਹ ਪਰਮੇਸ਼ੁਰ ਇਸ ਕਾਰਜ ਵਾਸਤੇ ਜਾਣਾ ਅਤੇ ਇਹ ਸਹਾਈ ਆਪ ਹੋਇਓ। ਇਹ ਕਾਰਜ ਤਾਂ ਹੀ ਹੋ ਸਕਦਾ ਜੇ ਤੁਸੀਂ ਅੰਗ ਸੰਗ ਸਹਾਈ ਹੋ, ਨਹੀਂ ਤਾਂ ਇਹ ਕਾਰਜ ਨਹੀਂ ਹੋਣਾ। ਤਾਂ ਜਦੋਂ ਪਰਮੇਸ਼ੁਰ ਨੂੰ ਅਸੀਂ ਸਾਖੀ ਰੂਪ ਨਾਲ ਜਾਣ ਲਈਏ, ਅਰਦਾਸ ਕਰ ਲਈਏ, ਫਿਰ ਪਰਮੇਸ਼ੁਰ ਕਿਵੇਂ ਨਹੀਂ ਸਹਾਇਕ ਹੁੰਦੇ। ਸੋ ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੂੰ ਇਹ ਸਤਿਗੁਰੂ ਨਹੀਂ ਜਾਣਦਾ, ਆਪਣਾ ਭਰਾ ਹੀ ਜਾਣਦਾ, ਅਤੇ ਚਾਹੁੰਦਾ ਇਹੀ ਹੈ ਕਿ ਇਹ ਮਿਹਰਬਾਨ ਨੂੰ ਗੁਰਤਾ ਗੱਦੀ ਮਿਲਣੀ ਹੈ, ਤੇ ਸਾਰੇ ਸੰਸਾਰ ਦੇ ਵਿੱਚ ਅਸੀਂ ਹੁਣ ਗੁਰੂ ਪ੍ਰਗਟ ਹੋ ਜਾਵਾਂਗੇ, ਤੇ ਮਿਹਰਬਾਨ ਗੁਰਤਾ ਗੱਦੀ ਤੇ ਸੁਭਾਵਮਾਨ ਹੋਵੇਗਾ। ਪਰ ਪਰਮੇਸ਼ੁਰ ਦੀ ਗਤੀ ਨੂੰ ਕਵੀ ਰਾਜ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਉਹ ਨਹੀਂ ਜਾਣਦਾ ਕਿ ਪਰਮੇਸ਼ੁਰ ਨੇ ਆਉਣ ਵਾਲੇ ਸਮੇਂ ਦੇ ਵਿੱਚ ਕੀ ਕਰਨਾ ਹੈ।
ਦੋਹਰਾ ਰਾਮਦਾਸ ਗੁਰ ਪਿਤਾ ਕੋ ਸਿਮਰਤ ਬਾਕ ਹਮੇਸ਼,
ਧੰਨ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਜੀ ਓ ਮਹਾਰਾਜ, ਜੋ ਹਮੇਸ਼ਾ ਹੀ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਸਾਹਿਬ ਜੀ ਦੇ ਕਹੇ ਹੋਏ ਬਚਨਾਂ ਨੂੰ ਯਾਦ ਕਰਦੇ ਰਹਿੰਦੇ ਨੇ। असल विच घर दे विच जो सियाणा बच्चा हुंदा है वह अपने कहे हुए माता पिता की सिक्ख्या नूं हमेशा याद रखदा है, चाहे उमरा किड्डी भी हो जाए। वह समझदा है कि मेरे पिता ने, मेरी माँ ने, मेरे गुरु ने, मेरे अध्यापक ने जो बचन किया है मेरे भले वास्ते है, तो जो बचन किया है जिस कार्य वास्ते मैनू लाया तो वह कर्म मैं करना ही करना, चाहे मैं भुखा रहा, चाहे रोगी रहा, चाहे विपता विच रहा, पर जो बचन मैनू कहा मैं करना चाहिए। सतगुरु गुरु अर्जन देव महाराज साहब जगत जलंधे नूं ठारन वाले, कलजुग जीवां दी कल्याण करन वाले, विपता नूं हरन वाले ऐसे सतगुरु महाराज। सो जिन्हां ने हमेशा ही सतगुरु गुरु रामदास महाराज साहब जी दे बचनां नूं याद रखिया है।
श्री अमृत सार बनहि जिम होहे जे दर्ब विशेष।
सतगुरु महाराज साहब जी याद करदे ने कि इह अमृतसर साहब दा जो पवित्र अमृत सरोवर है, जिस तरीके दे नाल ए सुंदर बने वह कार्ज सानू करना चाहिए हुण, क्योंकि सतगुरु गुरु रामदास महाराज साहब जी दे बचन सन कि तुसी उस सरोवर दीआं पौड़ियां पक्कीआं बनाउणीआं ने। ते महाराज ये याद करदे ने कि पृथ्वी चंद ने ऐसी ईरखा कीती है, कुटल नीति अपनाई है, किसी पासिओं भी संगतां नूं ते इत्थे पहुंचण नहीं दिंदा। सो कार पेटा ना होने करके जां संगतां दा ना आउणा इत्थे आउण करके ये कार्ज कदों आरंभ किया जाए। महाराज साहब जी ने इस गल का फिक्र नहीं कि यह होना नहीं जां कदों होवेगा। महाराज कहिंदे ये आरंभ कदों किया जाए कि छेती आरंभ हो जाए तो कार्ज छेती हो जाए, सिखां नूं तीर्थ इशनान मिले। सो इस तरीके दे नाल सतगुरु पातशाह महाराज याद करते हैं।
एक दिन बैठे सभा मजहरी,
एक दिन सतगुरु पातशाह महाराज दरबार लगा के बैठे हैं,
सबने सुनावत गिरा उचारी,
सारिया सिख संगतां सतगुरु महाराज साहब जी के पास बैठियां ने, ते महाराज साहब जी ने कोमल बचन सब नूं सुना के कहा,
सर्व सिख होए परोपकारी,
ये सारे सिख जिहड़े ने जे किते परोपकारी हो जाण, पराए दे हित वास्ते परोपकार करन वास्ते अपने मन दे अंदर निश्चा कर लैण,
किस समय अपना पुन उधारी।
महाराज कहिंदे फिर संसार दे विच कोई इहो जिहा पुन नहीं जिहड़ा कोई पासे रह जावे, क्योंकि जदों जिहदे मन दे अंदर परोपकार आ जावे, बुरियां नाल बुरियाई करनी मुआफ करन कई सियाणे, बुरियां नाल भलियाई करनी ये गुरु नानक जाने, ये परोपकार है। किसी बुरे नूं भी देख करके उसका बुरा नहीं सोचना, उसका यह सोचना कि इसका भला किवें होए, कर्म तो इसने बुरा कर दिता पर इसका भला किवें होवेगा, इसनूं किस पासे लाया जाए जिस करके जिहड़ा इहने बुरा कर्म कर दिता यह भला कर्म करके इस तों बख्शिया जाए, उसनूं परोपकार हित करन वास्ते उसनूं उस पासे तोरना। प्यारिया सतसंगत कर ला, गुरु का सिमरन कर ला, गुरबाणी पढ़ ला, सतसंगत कर ला, तेरा भला हो जाएगा। पर उपकार करने वास्ते किसी नूं ला देना, महाराज कहिंदे फिर इहो जिहा कोई दुनिया दे विच कोई पुन नहीं, कोई तीर्थ नहीं जिहड़ा उस तों वांझा होवे जां उस दी उस नूं प्राप्ति ना होई होवे।
जे उपकार करत नित रहै,
जे कोई सिख निता प्रति पर उपकार करदा ही रहे,
जिन्हो निरंतर आनंद लहै,
महाराज कहिंदे उस नूं हमेशा ही सदा वास्ते फिर सुख ही प्राप्त रहिंदे ने, कदे दुख नहीं आउंदा। जिहड़ा पर उपकार करन वास्ते हित रखदा महाराज कहिंदे उस दे जीवन विच हमेशा सुख ही सुख ने, कदे वास्ते दुख महसूस नहीं हुंदा।
मन करीत के पर उपकार,
फिर महाराज बचन करदे कहिंदे हुण जिहड़े पर उपकार करने ने इह वी कई प्रकार दे ने, किसे ने किसे नूं जीवन दान दे दिता, किसे ने किसे नूं रोजी दे दित्ती, इसे तरीके दे नाल नंगे नूं वस्त्र दे दिता, किसे कोल छत नहीं रहण वास्ते मकान बना के दे दिता। सो कई तरह दे इह पर उपकार हुंदे ने, जिवें बीबी रहबा ने सो मक्के दे दर्शन करन वास्ते गई, सो जथे दे नाल जा रही सी आराम करन वास्ते, दुपहरा कट्टण वास्ते रुक गई, ते खूह दे पास की देखदी है कि सो एक कतूरे छोटे छोटे बच्चे वो पानी दे नाल व्याकल ने, मन च तरस आया, हुण चाहुंदी है कि इन्हां नूं मैं पानी पियावां, जेठ हाड़ दी गर्मी है ते पानी नज़र नहीं किते आसे पासे आउंदा, खूह वल झात मारदी ते पानी डूंघा बड़ा, पानी बाहर कढ़न वास्ते हुण कोई उसते साधन नहीं है, कहिंदी पानी किवें कढ़ा, बड़े जतन किए पर कोई उपराला ना सुझिया। जब बच्चे वाल देखती है तो बच्चे बेचारे पानी दे नाल व्याकुल होए ने, छोटे छोटे ने तुर फिर उह सकदे नहीं, मन च बड़ी दया आई, तरस आ गया मन च, हुण कीता की जावे। केस बड़े लंबे सन बीबी रहिंबा ने, उसने अपने केस पुट दिते सारे, केस पुट के उन्हां दी रस्सी वट्टी, चुन्नी का थोड़ा जिहा पल्ला पाड़ के उस दे नाल बन्निया, खूह विच लमकाया, खूह च लमका के उसने पानी कढ़िया, वह एक एक कतूरे दे एक एक वारी पानी कढ़ के मूँह च बूंदा पाउंदी है तो उन्होंने जीवन दान मिलता, सुख मिलता। उसने सारे बच्चों पानी पिया दिता, जब पानी पियाया तो फिर उसनों अपने सिर की पीड़ा महसूस हुई, क्योंकि सारे केस पुटे, केसां दे नाल खून भी सिमया, ਤੇ ਮਨ ਦੇ ਅੰਦਰ ਬੜਾ ਦੁੱਖ ਹੋਇਆ ਕਿ ਮੈਨੂੰ ਬੜੀ ਪੀੜਾ ਹੋਈ ਹੈ। ਹੁਣ ਕਹਿੰਦੀ ਮੈਂ ਮੱਕੇ ਤਾਂ ਜਾ ਨਹੀਂ ਸਕਦੀ, 60 ਕੋਹ 'ਤੇ ਅਜੇ ਮੱਕਾ ਦੂਰ ਹੈ। ਕਹਿੰਦੀ ਪੀੜਾ ਬੜੀ ਹੈ, ਉੱਥੇ ਹੀ ਬੈਠ ਗਈ, ਉੱਥੇ ਹੀ ਰੱਬ ਨੂੰ ਯਾਦ ਕਰਨ ਲੱਗੀ, ਅੱਲਾ ਅੱਲਾ ਕਰਨ ਲੱਗੀ, ਮੱਕਾ ਚੱਲ ਕੇ 60 ਕੋਹ 'ਤੇ ਆ ਗਿਆ। ਸੋ ਕਵੀਰਾਜ ਕਹਿੰਦੇ ਕਹਿੰਦੇ ਸਿਰ ਕੀ ਸੁਭ ਉਤਾਰਕ ਹੈ ਦੀਨੋ ਪਰ ਉਪਕਾਰ, ਕਹਿੰਦੇ ਸਿਰ ਦੀ ਆਪਣੀ ਸੋਭਾ ਉਤਾਰ ਦਿੱਤੀ, ਪਰ ਉਪਕਾਰ ਕਰ ਦਿੱਤਾ, ਉਹਨਾਂ ਦਾ ਜੀਵਨ ਦਾਨ ਬਖਸ਼ ਦਿੱਤਾ। ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿੰਦੇ ਏਡਾ ਪਰ ਉਪਕਾਰ ਕਰਨਾ, ਤਰ੍ਹਾਂ ਤਰ੍ਹਾਂ ਦੇ ਪਰ ਉਪਕਾਰ ਨੇ, ਕੋਈ ਕਿਸੇ ਤਰੀਕੇ ਦੇ ਨਾਲ ਪਰ ਉਪਕਾਰ ਕਰਦਾ, ਕੋਈ ਕਿਸੇ ਤਰੀਕੇ ਨਾਲ ਕਰਦਾ ਹੈ।
ਸਭ ਤੇ ਉੱਤਮ ਕੂਪ ਲਗਾਵਨ,
ਮਹਾਰਾਜ ਕਹਿੰਦੇ ਪਰ ਸਾਰਿਆਂ ਪਰ ਉਪਕਾਰਾਂ ਦੇ ਵਿੱਚੋਂ ਉੱਤਮ ਪਰ ਉਪਕਾਰ ਹੈ ਕਿ ਨਗਰ ਦੇ ਵਿੱਚ ਖੂਹ ਲਵਾ ਲੈਣਾ, ਕਿਉਂਕਿ ਖੂਹ ਲੱਗਾ ਹੋਵੇਗਾ, ਨਗਰ ਦੇ ਸਾਰੇ ਲੋਕ ਪਾਣੀ ਪੀਣਗੇ, ਪਸ਼ੂ ਪੰਛੀ ਜਾਨਵਰਾਂ ਨੂੰ ਕੱਢ ਕੇ ਵੀ ਪਿਆਇਆ ਜਾ ਸਕਦਾ। ਜੇ ਪਾਣੀ ਦਾ ਸਾਧਨ ਹੀ ਨਾ ਹੋਵੇ, ਹੁਣ ਤਾਂ ਹਰੇਕ ਦੇ ਕੋਲ ਪਾਣੀ ਦਾ ਸਾਧਨ ਹੈ, ਪਰ ਪਹਿਲਿਆਂ ਸਮਿਆਂ ਦੇ ਵਿੱਚ ਪਾਣੀ ਬੜੀ ਦੂਰ ਦੂਰ ਮਿਲਦਾ ਸੀ, ਲੋਕਾਂ ਨੇ ਘੜਿਆਂ ਭਰ ਭਰ ਕੇ ਪਾਣੀ ਆਪਣੇ ਘਰ ਵਿੱਚ ਰੱਖਣਾ, ਦੂਰੋਂ ਦੂਰੋਂ ਪਾਣੀ ਲਿਆਉਣਾ ਪੀਣ ਵਾਸਤੇ, ਪਾਣੀ ਨੂੰ ਸਾਂਭ ਕੇ ਵਰਤਿਆ ਜਾਂਦਾ ਸੀ। ਹੁਣ ਤਾਂ ਪਾਣੀ ਐਵੇਂ ਡੁੱਲਦਾ ਫਿਰਦਾ, ਉਦੋਂ ਇੱਕ ਇੱਕ ਬੂੰਦ ਦੀ ਸਾਂਭ ਕੀਤੀ ਜਾਂਦੀ ਸੀ। ਅਜੇ ਵੀ ਰਾਜਸਥਾਨ ਦੇ ਵਿੱਚ ਚਲੇ ਜਾਵੋ, ਪਾਣੀ ਦੀ ਬੜੀ ਸਾਂਭ ਕਰਦੇ ਨੇ, ਬੜਾ ਸੰਭਲ ਕੇ ਪਾਣੀ ਵਰਤਦੇ ਆ। ਸੋ ਮਹਾਰਾਜ ਕਹਿੰਦੇ ਨਗਰ ਦੇ ਵਿੱਚ ਖੂਹ ਲਵਾ ਦੇਣਾ ਜਿਹੜਾ, ਇਹ ਵੀ ਵੱਡਾ ਪਰ ਉਪਕਾਰ ਹੈ।
ਪ੍ਰਾਣੀ ਅਨਕ ਕਰਹਿ ਸੁਖ ਪਾਵਨ,
ਸੋ ਜਿਨ੍ਹਾਂ ਪ੍ਰਾਣੀਆਂ ਨੂੰ ਪਾਣੀ ਪੀਣ ਵਾਸਤੇ ਮਿਲ ਜਾਵੇ, ਕਿੱਡਾ ਵੱਡਾ ਪਰ ਉਪਕਾਰ ਹੈ, ਜੀਵਨ ਜਾਨ ਮਿਲ ਜਾਂਦਾ ਹੈ।
ਇਸ ਤੇ ਉੱਤਮ ਸਿਰਜਣ ਤਾਲਾ,
ਮਹਾਰਾਜ ਕਹਿੰਦੇ ਇਸ ਤੋਂ ਵੱਡਾ ਵੀ ਪਰ ਉਪਕਾਰ ਹੈ, ਜੇ ਕਿਤੇ ਕਿਤੇ ਸਰੋਵਰ ਬਣਾਇਆ ਜਾਵੇ, ਤਾਲ ਬਣਾਇਆ ਜਾਵੇ,
ਨਰ ਪਸ਼ੂ ਪੰਛੀ ਸੁਖ ਲਹਿ ਜਲ,
ਕਿਉਂਕਿ ਉਸ ਸਰੋਵਰ ਦੇ ਵਿੱਚੋਂ ਫਿਰ ਸਾਰੇ ਹੀ ਸੁਖ ਮਾਣ ਸਕਦੇ ਨੇ, ਪੰਛੀ ਵੀ ਉਸ ਸਰੋਵਰ ਦੇ ਵਿੱਚੋਂ ਚੁੰਝ ਭਰ ਕੇ ਪਾਣੀ ਪੀ ਸਕਦਾ। ਹੁਣ ਖੂਹ ਦੇ ਵਿੱਚੋਂ ਤਾਂ ਪਾਣੀ ਨਹੀਂ ਨਾ ਪੀ ਸਕਦਾ, ਨਾ ਜਾਨਵਰ ਪੀ ਸਕਦਾ, ਨਾ ਪੰਛੀ ਪੀ ਸਕਦਾ, ਆਪਣੇ ਉਹਨਾਂ ਨੂੰ ਵਿੱਚੋਂ ਕੱਢ ਕੇ ਕੋਈ ਪਿਆਵੇਗਾ ਤੇ ਤਾਂ ਪੀ ਸਕਦਾ। ਤੇ ਮਹਾਰਾਜ ਕਹਿੰਦੇ ਜੇ ਤਲਾਬ ਲਗਾਇਆ ਜਾਵੇ ਜਾਂ ਸਰੋਵਰ ਲਗਾਇਆ ਜਾਵੇ, ਤੇ ਇਹ ਖੂਹ ਲਵਾਉਣ ਦੇ ਨਾਲੋਂ ਵੀ ਵੱਡਾ ਪਰ ਉਪਕਾਰ ਹੈ ਕਿ ਉੱਥੋਂ ਪੰਛੀ ਵੀ ਆ ਕੇ ਪਾਣੀ ਪੀ ਸਕਦੇ ਨੇ, ਉੱਥੋਂ ਜਾਨਵਰ ਵੀ ਪੀ ਸਕਦੇ ਨੇ, ਉੱਥੋਂ ਮਨੁੱਖ ਵੀ ਪਾਣੀ ਵਰਤ ਕੇ ਸੁੱਖ ਮਾਣ ਸਕਦਾ ਹੈ।
ਇਸ ਤੇ ਉੱਤਮ ਤੀਰਥ ਹੇਤ,
ਮਹਾਰਾਜ ਕਹਿੰਦੇ ਇਸ ਤੋਂ ਵੱਡਾ ਪਰ ਉਪਕਾਰ ਹੈ ਕਿ ਕਿਸੇ ਤੀਰਥ ਵਾਸਤੇ
ਦੇਖਦੇ ਸੋਪਾਨ ਕਰ ਦੇ,
ਸੋ ਚੌਹਾਂ ਪਾਸਿਆਂ ਤੋਂ ਜਿਹੜੀਆਂ ਪੌੜੀਆਂ ਨੇ ਉਹ ਪੱਕੀਆਂ ਕੀਤੀਆਂ ਜਾਣ, ਤੇ ਹਰ ਕੋਈ ਉਸ ਤੀਰਥ ਵਿੱਚੋਂ ਫਿਰ ਉਸ ਤੀਰਥ ਜਿਹੜਾ ਤੀਰਥ ਤਲਾਬ ਸਰੋਵਰ ਦੇ ਰੂਪ ਵਿੱਚ ਸਿਰਜਿਆ ਹੁੰਦਾ, ਉਸ ਦੇ ਵਿੱਚ ਚਾਰ ਸਵੇਰੇ ਪੌੜੀਆਂ ਪੱਕੀਆਂ ਹੋਣ, ਤੇ ਜਿੰਨੇ ਮਰਜ਼ੀ ਪ੍ਰਾਣੀ ਆ ਜਾਣ, ਤੇ ਉਸ ਸਰੋਵਰ ਦੇ ਵਿੱਚੋਂ ਉਹ ਇਸ਼ਨਾਨ ਕਰਕੇ ਦਾਨ ਕਰ ਸਕਦੇ ਨੇ, ਭਾਵ ਇਸ਼ਨਾਨ ਦਾਨ ਉਹਨਾਂ ਨੂੰ ਮਿਲ ਜਾਂਦਾ ਹੈ।
ਫਲ ਬੜ ਆਨੰਦ ਪਾਏ,
ਕਿਉਂਕਿ ਇਸ ਦਾ ਫਲ ਬਹੁਤ ਵੱਡਾ ਹੈ, ਬੜਾ ਵੱਡਾ ਆਨੰਦ ਪ੍ਰਾਪਤ ਹੁੰਦਾ ਹੈ।
ਤੀਰਥ ਮਹਿ ਤੀਰਥ ਗੁਰ ਕੇਰਾ,
ਪਰ ਮਹਾਰਾਜ ਕਹਿੰਦੇ ਤੀਰਥਾਂ ਦੇ ਵਿੱਚੋਂ ਵੀ ਤੀਰਥ ਉਹੀ ਹੈ ਜੋ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਨਿਮਿੱਤ ਹੋਵੇ, ਜੋ ਸਤਿਗੁਰੂ ਮਹਾਰਾਜ ਸਾਹਿਬ ਜੀ ਦੇ ਰਾਹੀਂ ਸਿਰਜਿਆ ਗਿਆ ਹੋਵੇ। ਸੋ ਸਿੱਖੀ ਦਾ ਧੋਇਆ ਗੋਇੰਦਵਾਲ ਸਿੱਖਾਂ ਦਾ ਪਹਿਲਾ ਤੀਰਥ ਹੈ, ਜੋ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਸਾਹਿਬ ਜੀ ਨੇ ਉਹ ਤੀਰਥ ਬਣਵਾਇਆ ਬੋਲੀ ਲਗਵਾ ਕਰਕੇ। ਮਹਾਰਾਜ ਸਾਹਿਬ ਜੀ ਦਾ ਇੱਕ ਮਿੱਤਰ ਸੀ ਬ੍ਰਾਹਮਣ, ਉਹ ਗੰਗਾ ਦੀ ਯਾਤਰਾ ਕਰਿਆ ਕਰਦਾ ਸੀ ਮਹਾਰਾਜ ਦੇ ਨਾਲ ਹਰ ਵਾਰੀ। ਗੁਰੂ ਅਮਰਦਾਸ ਮਹਾਰਾਜ 20 ਵਾਰ ਉਸ ਦੇ ਨਾਲ ਗੰਗਾ ਦੀ ਯਾਤਰਾ 'ਤੇ ਗਏ। ਜਦੋਂ ਤੋਂ ਸਤਿਗੁਰੂ ਅੰਗਦ ਦੇਵ ਮਹਾਰਾਜ ਸਾਹਿਬ ਜੀ ਦੀ ਸੰਗਤ ਮਿਲ ਗਈ, ਇਸ ਵਿੱਚ ਸੇਵਾ ਵਿੱਚ ਨਿਰੰਤਰ ਸੋ ਤਤਪਰ ਰਹੇ, 12 ਸਾਲ ਲਗਾਤਾਰ ਸੇਵਾ ਕੀਤੀ ਨਿਯਮ ਦੇ ਨਾਲ, ਨਿਯਮ ਬਣਾ ਕੇ ਸੇਵਾ ਦਾ ਫਲ ਗੁਰਤਗਤ ਦੀ ਪ੍ਰਾਪਤ ਹੋਈ। ਇੱਥੇ ਮਹਾਰਾਜ ਸਾਹਿਬ ਜੀ ਨੇ ਸਿੱਖਾਂ ਦਾ ਪਹਿਲਾ ਤੀਰਥ ਪ੍ਰਗਟ ਕੀਤਾ। ਉਸ ਬ੍ਰਾਹਮਣ ਦੇ ਮਨ ਵਿੱਚ ਆਇਆ ਕਿ ਮੇਰਾ ਮਿੱਤਰ ਸੋ ਬੜੇ ਲੰਬੇ ਸਮੇਂ ਤੋਂ ਵਿਛੜਿਆ ਹੈ, ਅੱਜ ਮੇਰਾ ਚਿੱਤ ਕਰਦਾ ਕਿ ਮੈਂ ਆਪਣੇ ਮਿੱਤਰ ਨੂੰ ਮਿਲ ਕੇ ਆਵਾਂ, ਪਤਾ ਨਹੀਂ ਇਸ ਸਰੀਰ ਦੇ ਵਿੱਚ ਪ੍ਰਾਣ ਕਿੰਨੇ ਕੁ ਬਾਕੀ ਨੇ, ਮੇਲ ਹੋਵੇ ਜਾਂ ਨਾ ਹੋਵੇ। ਉਹ ਕਹਿੰਦਾ ਇਸ ਵਾਰੀ ਜਾਵਾਂਗਾ ਅਤੇ ਬਿਆਸ ਦਰਿਆ ਨੂੰ ਪਾਰ ਕਰਕੇ ਇਸ ਪਾਸੇ ਜਾਵਾਂਗਾ, ਗੋਂਦਵਾਲ ਰਾਤ ਰਹਾਂਗਾ। ਮਹਾਰਾਜ ਦੇ ਕੋਲ ਆ ਗਿਆ, ਮਹਾਰਾਜ ਨੂੰ ਕਹਿਣ ਲੱਗਾ ਮਿੱਤਰ ਜੀ ਦੇਖੋ ਕਿ ਤੁਸੀਂ ਮੇਰੇ ਨਾਲ ਬੜੀ ਵਾਰ ਗੰਗਾ ਦੀ ਯਾਤਰਾ ਕੀਤੀ ਹੈ, ਇਸ ਵਾਰੀ ਵੀ ਮੇਰੇ ਨਾਲ ਚੱਲੋ। ਮਹਾਰਾਜ ਕਹਿੰਦੇ ਇੱਥੇ ਗੁਰਸਿੱਖ ਸੰਗਤਾਂ ਦਰਸ਼ਨਾਂ ਨੂੰ ਆਉਂਦੀਆਂ ਨੇ, ਜੇ ਅਸੀਂ ਚਲੇ ਗਏ ਤਾਂ ਫਿਰ ਦੂਰ ਦੁਰਾਡੇ ਤੋਂ ਆਈਆਂ ਸੰਗਤਾਂ ਉਦਾਸ ਹੋਣਗੀਆਂ, ਇਸ ਵਾਸਤੇ ਤੁਸੀਂ ਸਾਡਾ ਗੜਵਾ ਲੈ ਜਾਓ ਅਤੇ ਇਸ ਗੜਵੇ ਦੇ ਵਿੱਚ ਗੰਗਾ ਦਾ ਜਲ ਭਰ ਲਿਆਇਓ, ਅਤੇ ਮੈਂ ਇੱਥੇ ਪਾਣੀ ਵਿੱਚ ਜਲ ਪਾ ਕੇ ਅਤੇ ਉਸ ਨੂੰ ਸਮਝ ਲਵਾਂਗਾ ਕਿ ਗੰਗਾ ਦਾ ਜਲ ਆ, ਅਤੇ ਮੈਂ ਇਸ ਦੇ ਨਾਲ ਇਸ਼ਨਾਨ ਕਰ ਲਵਾਂਗਾ। ਬ੍ਰਾਹਮਣ ਮੰਨ ਗਿਆ, ਕਹਿੰਦਾ ਠੀਕ ਆ ਜੀ। ਉਹ ਗੜਵਾ ਲੈ ਗਿਆ ਨਾਲ, ਜਦੋਂ ਜਾ ਕੇ ਇਸ਼ਨਾਨ ਕੀਤਾ ਗੰਗਾ ਦੇ ਵਿੱਚੋਂ, ਇਸ਼ਨਾਨ ਕਰਕੇ ਫਿਰ ਉਹ ਗੜਵਾ ਜਦ ਜਲ ਦਾ ਭਰਨ ਲੱਗਾ ਅਤੇ ਗੜਵਾ ਹੱਥੋਂ ਛੁੱਟ ਗਿਆ, ਪਾਣੀ ਦਾ ਤੇਜ਼ ਪ੍ਰਵਾਹ ਸੀ, ਉਹ ਗੜਵਾ ਰੁੜ ਗਿਆ, ਉਸਦੇ ਹੱਥ ਨਾ ਆਇਆ। ਬੜੇ ਯਤਨ ਕੀਤੇ, 1-2 ਆਦਮੀਆਂ ਨੂੰ ਕਿਹਾ ਕਿ ਮੇਰਾ ਗੜਵਾ ਰੁੜ ਗਿਆ ਅਤੇ ਮੇਰੇ ਮਿੱਤਰ ਦਾ ਸੀ ਅਤੇ ਇਹ ਆਖਰੀ ਸਮੇਂ ਦਾ ਪ੍ਰਾਣ ਆ, ਅਤੇ ਜੇ ਮੇਰੇ ਤੋਂ ਇਹ ਵਿਛੜ ਗਿਆ ਤਾਂ ਬੜੀ ਅਨੋਖੀ ਗੱਲ ਹੋਵੇਗੀ। ਪਰ ਉਹ ਗੜਵਾ ਮਿਲਿਆ ਨਹੀਂ, उदास बड़ा निराश होया ते मन दे अंदर बड़ा विराग करदा कि ये पहली बारी मेरे मित्र ने कर्म का काम किया सी तो वह भी मेरे तो नहीं होया। आ गया वापस महाराज ने पूछया कि ब्राह्मण जी वो तुसी मेरा जल लैके आए हो मैं इशनान करना, कह लगा तो मेरे तो गड़वाई छुट गया। महाराज कहिंदे अकाल पुरख वाहिगुरु परमेश्वर का सानू ये हुक्म होया सी असी इत्थे ही ये बौली साहब ला करके सिखां दा तीर्थ पहला तीर्थ सिरज दिता है। इस अस्थान ते जिहड़ा कोई भी प्राणी 84 पौड़ियां ते समेत केशी इशनान करके एक एक जपजी साहब जी का पाठ भावना दे नाल करके फिर एक टूबा बौली विचों लवा करके इस तरह 84 पाठ 84 पौड़ियां ते बैठ के करेगा। 84 इशनान करने नाल उसकी 84 कट्टी जाएगी, मुक्त हो जाएगा। कहन लगे किदां हो सकदा, कहिंदे फिर तुहानू हुणे दिखा दिंदे आ, कहिंदे जो तुहानू गड़वा दिता सी आओ गड़वा तुहानू देईए। उस वक्त कहन लगे ब्राह्मण जी तुसीं इस दे विच चूबा लगाओ, इस दे विचों गड़वा लभो। जद इशनान करन गया ते पैरां नू गड़वा लगा, उही गड़वा कढ लैंदा। महाराज दे चरण पकड़ ले, कहिंदा महाराज मैनू पहलां ही इह कर्म दस दिंदे मैं उत्थे गंगा ते क्यों जांदा, मैं इत्थे इशनान कर लैंदा। नाले इन्नी निराशता होई, इन्ना उदास होया, इन्ना लंबा समां सफर मैं तय करके गया, मैनू पहलां ही दस दिंदे। महाराज कहिंदे जे तैनू पहलां दस दिंदे तैनू यकीन नहीं सी होणा, तू कहना सी कि जिथे मैं 20 वार इन्ना समा हो गया मैनू गंगा की यात्रा करदिआं, इह किदां हो सकदा कि इत्थे जिहड़ा उत्तम तीर्थ सिरजिआ गया। इस वास्ते महाराज कहिंदे तैनू इह बाद विच दस्सिआ। सो सतगुरु पातशाह महाराज कहिंदे तीर्थ भी उही है जिहड़ा गुरु दे निमित्त तीर्थ सिरजिआ गया होवे। सतगुरु पातशाह महाराज साहब जी फरमान करदे हन,
महा महात्म सब ने उचेरा,
क्योंकि गुरु तीर्थ दा जिहड़ा महात्म है सारिआं तीर्थां तों उत्तम है।
गुरन बिखै श्री नानक गुरु,
फिर गुरु दे निमित्त जिहड़ा तीर्थ बनाउणा ते जिस गुरु दा तीर्थ बनाउणा ते गुरुआं दे विचों वी जिहड़ा गुरु है उह वी गुरु उत्तम होणा चाहीदा। महाराज कहिंदे गुरुआं दे विचों गुरु सतगुरु गुरु नानक देव साहब जी महाराज हन। आदि निरंजन है गुरु नानक, धार के मूर्त है जग आयो, लोक सुनियो पर लोक सुनियो, बिद लोक सुनियो सब दर्शन पायो, संगत पार उतारन कहो, गुरु नानक साहिब पंथ चलायो, वाहेगुरु गुरु नानक साहिब धार के मूर्त है जग आयो। ऐसे सतगुरु गुरु नानक पातशाह महाराज जो जगत गुरु गुरु नानक पातशाह महाराज सब तो वड्डे गुरु ने। सो सतगुरु गुरु अर्जन देव महाराज साहब जी कहिंदे कि सारिआं गुरुआं दे विचों गुरु नानक पातशाह महाराज जी हन, जिन्हां दे निमित्त कोई तीर्थ सिरजिआ जावे उह कलयुग दे समूह पापां नूं कट्टण दी समर्था रखदा है।
तिन गादी पर पिता हमारे,
सो उह सतगुरु गुरु नानक पातशाह महाराज साहब जी दे सिंघासन ते सुभायमान साडे पिता सतगुरु गुरु रामदास महाराज साहब जी होए सन। हे संगत जी वह वाक सुनो, वह बचन सुनो जो साडे पिता गुरु गुरु रामदास महाराज साहब जी ने कहे हन।
निरंकार को तीर्थ एही,
क्योंकि यह जिहड़ा तीर्थ है ना श्री अमृतसर साहब वाला बड़े लंबे समय तो तीर्थ है। सतगुरु गुरु रामदास महाराज साहब जी ने पिता गुरु गुरु अमरदास महाराज साहब जी के बचना के नाल यह तीर्थ प्रगट किया। कल के दवाना में सारा दसांगे किवें किवें यह तीर्थ प्रगट होया सी। सो सतगुरु महाराज साहब जी के बचना के नाल यह तीर्थ प्रगट होया है।
सर्व देवता को होए वास,
क्योंकि इत्थे सारे देवता रूपी संत जना का निवास हुंदा है।
यह सतसंगत करह बिलास,
जिथे हमेशा ही सतसंगत होया करेगी।
महा महात्म इस स्थल केरा,
क्योंकि इस स्थान का बहुत वड्डा महात्म है।
अपर ना जिसके साम के तहेरा,
और इन्हां तीर्थां दे समान होर कोई तीर्थ नहीं हो सकता।
ਰਚਿਓ ਚਾਹੇ ਤੀਰਥ ਅਬ ਸੋਈ,
ਸਤਿਗੁਰੂ ਮਹਾਰਾਜ ਕਹਿੰਦੇ ਅਸੀਂ ਚਾਹੁੰਦੇ ਹਾਂ ਕਿ ਜੋ ਪਿਤਾ ਗੁਰੂ ਅਮਰਦਾਸ ਮਹਾਰਾਜ ਸਾਹਿਬ ਜੀ ਦੇ ਬਚਨਾਂ ਦੇ ਨਾਲ ਗੁਰੂ ਰਾਮਦਾਸ ਮਹਾਰਾਜ ਸਾਹਿਬ ਜੀ ਨੇ ਇਹ ਤੀਰਥ ਪ੍ਰਗਟ ਕੀਤਾ ਹੈ, ਉਸ ਤੀਰਥ ਨੂੰ ਅਸੀਂ ਸੁੰਦਰ ਬਣਾਉਣਾ ਚਾਹੁੰਦੇ ਹਾਂ, ਇਸ ਦੀਆਂ ਪੌੜੀਆਂ ਪੱਕੀਆਂ ਕਰਨੀਆਂ ਚਾਹੁੰਦੇ ਹਾਂ, ਇਸ ਦੇ ਵਿੱਚ ਸ੍ਰੀ ਹਰਿਮੰਦਰ ਸਾਹਿਬ ਦੀ ਰਚਨਾ ਕਰਨੀ ਚਾਹੁੰਦੇ ਹਾਂ, ਇੱਥੇ ਦੇਵਤਿਆਂ ਦੀ ਨਿਆਈ ਸੰਤ ਜਨ ਆ ਕੇ ਬੈਠਿਆ ਕਰਨਗੇ, ਸਤਸੰਗਤ ਕਰਿਆ ਕਰਨਗੇ, ਇਸ਼ਨਾਨ ਕਰਕੇ ਸਾਰੇ ਲਾਹਾ ਪ੍ਰਾਪਤ ਕਰਿਆ ਕਰਨਗੇ।
ਸਾਰਾ ਕਾਰਜ ਧੰਨ ਗਨ ਹੋਈ,
ਸੋ ਸਾਰਿਆਂ ਦੇ ਕਾਰਜ ਇੱਥੇ ਸੌਰਿਆ ਕਰਨਗੇ। ਜਿਸ ਨੂੰ ਵੀ ਕਿਸੇ ਪ੍ਰਕਾਰ ਦੀ ਕੋਈ ਜ਼ਰੂਰਤ ਹੋਵੇਗੀ, ਜਿਸ ਕੋਈ ਮੁਕਤੀ ਚਾਹੁੰਦਾ, ਕੋਈ ਦੁੱਧ ਚਾਹੁੰਦਾ, ਕੋਈ ਪੁੱਤ ਚਾਹੁੰਦਾ, ਮਹਾਰਾਜ ਕਹਿੰਦੇ ਕੋਈ ਭੁਗਤ ਚਾਹੁੰਦਾ, ਸਾਰਿਆਂ ਪਦਾਰਥਾਂ ਦੀ ਇੱਥੇ ਪੂਰਤੀ ਹੋਇਆ ਕਰੇਗੀ।
ਧਨ ਭੂਪਨ ਕੇ ਹੋਏ ਪਾਸ,
ਮਹਾਰਾਜ ਕਹਿੰਦੇ ਹੁਣ ਇਹ ਜਿਹੜਾ ਤੀਰਥ ਜਿਸ ਧਨ ਦੇ ਨਾਲ ਬਣਦਾ ਹੈ ਨਾ, ਉਹ ਧਨ ਰਾਜਿਆਂ ਦੇ ਪਾਸ ਹੈ। ਹੁਣ ਦੇਖੋ ਕਿ ਰਾਜਿਆਂ ਮਹਾਰਾਜਿਆਂ ਨੂੰ ਵੀ ਸਤਿਗੁਰੂ ਪਾਤਸ਼ਾਹ ਮਹਾਰਾਜ ਵਡਿਆਉਣ ਲੱਗੇ ਨੇ, ਉਹਨਾਂ ਨੂੰ ਵੀ ਸਤਿਗੁਰੂ ਪਾਤਸ਼ਾਹ ਮਹਾਰਾਜ ਸਫਲਿਆਂ ਕਰਨ ਲੱਗੇ ਨੇ ਕਿ ਉਹਨਾਂ ਦੀ ਵੀ ਕਿਰਤ ਇੱਥੇ ਆਵੇ, ਗੁਰੂ ਰਾਮਦਾਸ ਮਹਾਰਾਜ ਸਾਹਿਬ ਜੀ ਦੇ ਪਾਵਨ ਸਥਾਨ ਤੇ ਲੱਗੇ, ਉਹਨਾਂ ਦਾ ਜੀਵਨ ਵੀ ਸਫਲਾ ਹੋਵੇ।
ਗਿਆਨ ਤੇ ਸੁਣੋ ਸਿੱਖ ਤੁਮ ਰਾਸ।
ਇਸ ਵਾਸਤੇ ਗੁਰਸਿੱਖ ਸੰਗਤ ਜੀ, ਤੁਸੀਂ ਇਹ ਜਿਹੜੀ ਬਚਨ ਗੁਰੂ ਰਾਮਦਾਸ ਮਹਾਰਾਜ ਜੀ ਦੇ ਨੇ, ਇਹ ਸਰਵਣ ਕਰੋ।
ਨਿਰਪ ਹਿੰਦੂ ਹੈ ਪਰਬਤ ਵਾਸੀ,
ਕਿਉਂਕਿ ਜਿਹੜੇ ਹਿੰਦੂ ਰਾਜੇ ਨੇ ਨਾ, ਉਹ ਪਹਾੜਾਂ ਦੇ ਵਿੱਚ ਰਹਿੰਦੇ ਨੇ, ਉਹਨਾਂ ਪਹਾੜਾਂ ਦੇ ਵਿੱਚ ਇੱਕ ਜਿਹੜਾ ਰਾਜਾ ਹੈ,
ਸੋ ਸਿੱਖ ਹੋਵੇ ਤੁਮ ਮਾਹੀ।
ਸੋ ਤੁਹਾਡੇ ਵਿੱਚ ਕੋਈ ਇਹੋ ਜਿਹਾ ਕੋਈ ਗੁਰਸਿੱਖ ਹੈ ਜਿਹੜਾ ਉਹ ਪਹਾੜਾਂ ਦੇ ਵਿੱਚ ਬੈਠੇ ਹੋਏ ਰਾਜਿਆਂ ਨੂੰ ਜਾ ਕੇ ਸੁਚੇਤ ਕਰਾਵੇ ਤੇ ਦੱਸੇ।
ਗਮਨੈ ਕਿਤ ਅਚਲੇ ਸਰਪਾਹੀ,
ਕਿਉਂਕਿ ਕੋਈ ਪਹਾੜਾਂ ਦੇ ਵਿੱਚ ਜਾਵੇ ਤੇ ਉੱਥੇ ਜਾ ਕਰਕੇ ਜਿਹੜੇ ਪਹਾੜਾਂ ਦੇ ਅਚਲੇਸ਼ਵਰ ਰਾਜੇ ਨੇ, ਉਹਨਾਂ ਨੂੰ ਜਾ ਕਰਕੇ ਦੱਸੇ
ਤੇ ਦਰਬ ਜਾਏ ਕਰ ਲਿਆਵੇ,
ਉਹਨਾਂ ਨੂੰ ਦੱਸ ਕਰਕੇ ਤੇ ਉਹਨਾਂ ਨੂੰ ਪ੍ਰੇਰਿਤ ਕਰੇ, ਤੇ ਫਿਰ ਉਹਨਾਂ ਦੇ ਪਾਸੋਂ ਧਨ ਲੈ ਕਰਕੇ ਫਿਰ ਗੁਰੂ ਕਾਰਜ ਦੇ ਵਾਸਤੇ ਲੱਗੇ।
ਉਹਨਾਂ ਗੁਰਬਚਨ ਤੇ ਸਾਰ ਬਨ ਵਾਵੇ,
ਫਿਰ ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਦੀ ਜਿਹੜੇ ਬਚਨ ਨੇ ਕਿ ਚਾਰ ਸਫੇਰਿਓ ਇਸ ਸਰੋਵਰ ਦੀਆਂ ਪੌੜੀਆਂ ਪੱਕੀਆਂ ਹੋਣੀਆਂ ਚਾਹੀਦੀਆਂ ਨੇ, ਫਿਰ ਉਹ ਚਾਰ ਸਫੇਰਿਓ ਪੱਕੀਆਂ ਬਣ ਜਾਣਗੀਆਂ।
ਸਿੱਖਣ ਕਰ ਜੋੜੇ ਉਚਾਰ।
ਉਸ ਵਕਤ ਇੱਕ ਪ੍ਰੇਮੀ ਨੇ ਸਿੱਖ ਸੰਗਤਾਂ ਦੇ ਵਿੱਚੋਂ ਹੱਥ ਜੋੜ ਕਰਕੇ ਬੇਨਤੀ ਕੀਤੀ,
ਗੁਰਸਿੱਖੀ ਮਗ ਤਿੰਨ ਹੋਣਾ ਧਾਰ।
ਸਤਿਗੁਰੂ ਪਾਤਸ਼ਾਹ ਮਹਾਰਾਜ, ਉਹ ਪਹਾੜੀ ਰਾਜਿਆਂ ਨੇ ਗੁਰਸਿੱਖੀ ਨਹੀਂ ਧਾਰਨ ਕੀਤੀ, ਜਾਂ ਮਹਾਰਾਜ ਉਹ ਸਿੱਖੀ ਬਾਰੇ ਨਹੀਂ ਜਾਣਦੇ, ਇਸ ਵਾਸਤੇ ਉਹ ਕਿਵੇਂ ਮੰਨਣਗੇ?
ਕੈਸੇ ਦੇਹੇ ਦਰਬ ਕੋ ਸੋਈ,
ਮਹਾਰਾਜ ਫਿਰ ਉਹ ਕਿਵੇਂ ਧਨ ਦੇਣਗੇ ਸਾਨੂੰ?
ਅਜਮਤ ਜਿਨਹੋ ਨਾ ਦੇਖੀ ਕੋਈ,
ਜਿਨ੍ਹਾਂ ਨੇ ਅਜੇ ਸਤਿਗੁਰੂ ਮਹਾਰਾਜ ਆਪ ਜੀ ਦੀ ਕੋਈ ਅਜਮਤ ਨਹੀਂ ਦੇਖੀ, ਭਾਵ ਆਪ ਜੀ ਨੂੰ ਨਹੀਂ ਜਾਣਦੇ, ਆਪ ਜੀ ਦੇ ਨਾਲ ਕੋਈ ਬਚਨ ਵਿਲਾਸ ਨਹੀਂ ਹੋਇਆ, ਤੇ ਉਹ ਕਿਵੇਂ ਮਹਾਰਾਜ ਆਪ ਜੀ ਦੇ ਦੱਸੇ ਹੋਏ ਬਚਨਾਂ ਨੂੰ ਮੰਨ ਲੈਣਗੇ?
ਹੋਏ ਨਿਮਰ ਕਿਉਂ ਪੂਜਾ ਕਰੇ,
ਕਿਵੇਂ ਨਿਮਰਤਾ ਦੇ ਘਰ ਵਿੱਚ ਆਉਣਗੇ, ਕਿਵੇਂ ਪੂਜਾ ਕਰਨਗੇ ਗੁਰੂ ਘਰ ਦੀ?
ਗੁਰੂ ਜਾਸਰਦੈ ਨਾ ਧਰੇ,
ਸਤਿਗੁਰੂ ਪਾਤਸ਼ਾਹ ਮਹਾਰਾਜ ਉਹ ਜਾਗਦੇ ਗੁਰੂ ਦੀ ਪੂਜਾ ਨਹੀਂ ਕਰਦੇ, ਉਹ ਮਰੇ ਹੋਏ ਗੁਰੂ ਦੀ ਪੂਜਾ ਕਰਦੇ ਨੇ, ਪਾਵ ਪੱਥਰਾਂ ਨੂੰ ਪੂਜਦੇ ਹਨ।
ਪਾਹਨ ਕੀ ਪੂਜਾ ਮਹਿ ਲਾਗੇ,
ਸਤਿਗੁਰੂ ਮਹਾਰਾਜ ਪਹਾੜੀ ਰਾਜੇ ਤਾਂ ਪਾਹਨ ਦੀ ਪੱਥਰ ਦੀ ਪੂਜਾ ਵਿੱਚ ਲੱਗੇ ਹੋਏ ਹਨ।
ਜਿਜਨ ਕੇ ਤਿਹ ਅਨੁਰਾਗੇ,
ਫਿਰ ਜਿਹੋ ਜਿਹੀ ਬ੍ਰਾਹਮਣ ਉਹਨਾਂ ਨੂੰ ਮਤ ਦਿੰਦੇ ਨੇ, ਉਸੇ ਮਤ ਦੇ ਅਨੁਸਾਰ ਉਹ ਵਿਵਹਾਰ ਕਰਦੇ ਨੇ।
ਸ੍ਰੀ ਅਰਜਨ ਪੁਨ ਭਨਿਓ ਸਭਨ ਮੈਂ,
ਤਦੋਂ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀ ਨੇ ਬਚਨ ਕਹੇ,
ਉਦਮ ਕਰੇ ਜੋ ਪਾਲ ਲਗਨ ਮੈਂ।
ਸਤਿਗੁਰੂ ਮਹਾਰਾਜ ਕਹਿੰਦੇ ਇਸ ਵਿੱਚ ਸਾਨੂੰ ਕੋਈ ਸ਼ੰਕਾ ਨਹੀਂ ਕਰਨੀ ਚਾਹੀਦੀ, ਕਿਉਂਕਿ ਇਸ ਨੇ ਸਿੱਖੀ ਧਾਰਨ ਕੀਤੀ ਹੈ ਜਾਂ ਨਹੀਂ ਧਾਰਨ ਕੀਤੀ। ਸਿੱਖੀ ਦਾ ਪ੍ਰਚਾਰ ਤਾਂ ਤੁਸੀਂ ਕਰਨਾ, ਤੁਸੀਂ ਜਾ ਕੇ ਦੱਸਣਾ ਹੈ, ਤੇ ਜੇ ਤੁਸੀਂ ਦੱਸੋਗੇ ਨਾ ਤਾਂ ਫਿਰ ਉਹ ਪਾਹਨ ਕੀ ਪਾਈ ਪਾਏ ਤੇ ਕੀ ਘਲ ਅਜਾਈ ਜਾਏ, ਫਿਰ ਤਾਂ ਉਹਨਾਂ ਪੱਥਰਾਂ ਦੀ ਪੂਜਾ ਕਰਨੀ ਕਰਨੀ ਹੈ। ਇਹੀ ਤੇ ਉਹਨਾਂ ਨੂੰ ਸੁਚੇਤ ਕਰਨਾ ਕਿ ਪੱਥਰਾਂ ਦੀ ਪੂਜਾ ਨਾ ਕਰੋ, ਇਸ ਦੀ ਪੂਜਾ ਕਰਨ ਦੇ ਨਾਲ ਤੁਹਾਡਾ ਜਨਮ ਵਿਅਰਥ ਜਾਏਗਾ, ਜਿੰਨੀ ਸੇਵਾ ਕਰ ਰਹੇ ਹੋ ਤੁਹਾਡੀ ਨਿਸਫਲ ਜਾ ਰਹੀ ਹੈ, ਅਜੇ ਸਫਲੀ ਹੋ ਨਹੀਂ ਰਹੀ। ਇਹੀ ਤੇ ਜਾ ਕੇ ਤੁਸੀਂ ਸੁਚੇਤ ਕਰਨਾ ਹੈ, ਜੇ ਤੁਸੀਂ ਦੱਸੋਗੇ ਤਾਂ ਹੀ ਉਹ ਇਹ ਪੂਜਾ ਕਰਨ ਨੂੰ ਹਟਣਗੇ। ਸਿੱਖੀ ਤਾਂ ਤੁਸੀਂ ਪ੍ਰਗਟ ਕਰਨੀ ਹੈ, ਜੇ ਤੁਸੀਂ ਇੱਥੇ ਬੈਠੇ ਰਹੇ ਛੁਪੇ ਰਹੇ ਫਿਰ ਸਿੱਖੀ ਨੂੰ ਕੌਣ ਪ੍ਰਗਟ ਕਰੇਗਾ? ਸਤਿਗੁਰੂ ਪਾਤਸ਼ਾਹ ਮਹਾਰਾਜ ਇਸ ਤਰ੍ਹਾਂ ਬਚਨ ਕਰ ਰਹੇ ਹਨ।
ਤਿੰਨ ਕੇ ਗੁਰੂ ਹੋਏ ਸਦਾ ਸਹਾਈ,
ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿੰਦੇ ਜਿਹੜਾ ਕੋਈ ਸਿੱਖ ਪ੍ਰੇਮੀ ਅੰਮ੍ਰਿਤ ਸਰੋਵਰ ਦੀ ਸੇਵਾ ਵਿੱਚ ਉੱਦਮ ਨਾਲ ਪ੍ਰੇਮ ਕਰਕੇ ਸੇਵਾ ਕਰੇਗਾ, ਸਤਿਗੁਰੂ ਗੁਰੂ ਰਾਮਦਾਸ ਮਹਾਰਾਜ, ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਅੰਗ ਸੰਗ ਸਹਾਈ ਹੋਣਗੇ।
ਦੋਹਾਂ ਲੋਕਾਂ ਮੈਂ ਦੇ ਵਡਿਆਈ,
ਦੋਹਾਂ ਲੋਕਾਂ ਦੇ ਵਿੱਚ ਇੱਥੇ ਵੀ ਸੱਚਾ ਮਾਰਗ ਚੱਲਦਿਆਂ ਉਸਤਤ ਕਰੇ ਜਹਾਨ, ਇੱਥੇ ਵੀ ਮਹਾਰਾਜ ਮਹਿਮਾ ਦੇਣਗੇ। ਔਰ ਰੇਰੇ ਦਰਗਾਹ ਕਹਿ ਨਾ ਕਉ, ਆਓ ਬੈਠ ਆਦਰ ਸੁਭ ਦੇਉ, ਪਰਲੋਕ ਦੇ ਅੰਦਰ ਵੀ ਸੋਭਾ ਦਿਵਾਉਣਗੇ, ਲੋਕ ਪਰਲੋਕ ਦੇ ਸਹਾਇ ਹੋਣਗੇ।
ਜਹਾਂ ਕਾਰ ਪਰ ਹੈ ਅਸ ਆਏ,
ਜਿੱਥੇ ਵੀ ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿੰਦੇ ਕੋਈ ਇਹੋ ਜਿਹਾ ਕਾਰਜ ਬਣ ਆਉਂਦਾ ਹੈ,
ਗੁਰੂ ਹਿੱਤ ਧਾਰ ਕਰਦੇ ਪੁਰਵਾਏ,
ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਪ੍ਰੇਮ ਨੂੰ ਕਰਕੇ, ਪ੍ਰੇਮ ਨੂੰ ਲੈ ਕਰਕੇ ਜਿਹੜਾ ਕੋਈ ਸੇਵਾ ਕਰਦਾ ਤੇ ਮਹਾਰਾਜ ਉੱਥੇ ਸਹਾਈ ਹੁੰਦੇ ਹਨ। ਇਸ ਤਰੀਕੇ ਦੇ ਨਾਲ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀ ਨੇ ਭਰੇ ਹੋਏ ਦਰਬਾਰ ਦੇ ਵਿੱਚ ਸੰਗਤਾਂ ਦੇ ਨਾਲ ਬਚਨ ਕੀਤੇ।
ਜੋੜ ਕਰ ਸਿੱਖ ਕਲਿਆਣ,
ਇੱਕ ਭਾਈ ਕਲਿਆਣਾ ਨਾਮ ਜੀ ਦਾ ਸਿੱਖ ਉਸੇ ਵਕਤ ਹੱਥ ਜੋੜ ਕਰਕੇ ਮਹਾਰਾਜ ਜੀ ਦੇ ਸਨਮੁਖ ਖੜਾ ਹੋਇਆ।
ਰੱਬ ਜੀ ਰਾਵਰਿਆ ਇਸ ਹੋਏ,
ਸਤਿਗੁਰੂ ਪਾਤਸ਼ਾਹ ਮਹਾਰਾਜ ਜੇ ਆਪ ਜੀ ਦੀ ਆਗਿਆ ਹੋਵੇ,
ਮਨਹਿ ਦਾਸ ਕਰਹਿ ਕਿਰਤ ਸੋਏ,
ਮਹਾਰਾਜ ਆਪ ਜੀ ਦਾ ਸੇਵਕ ਇਹ ਕਿਰਤ ਕਰੇਗਾ, ਇਹ ਸੇਵਾ ਵਿੱਚ ਨਿਭਾਵੇਗਾ।
ਰਹੋ ਸਹਾਇਕ ਤੁਮ ਸਭ ਕਰ,
महाराज पर आप सारिया समया दे विच अंग संग सहाई होना।
प्रभु आप हूं काज विशाल।
सतगुरु महाराज ये जिड्डा वड्डा कार्ज है, कृपा करके आप ही सहाई होवोंगे ते ताई महाराज ये कार्ज हो सकदा है। क्योंकि एक तो मैं पहाड़ां दे विच जाना, उत्थे महाराज आप जी सहाई हो तो ताई मैं उत्थे जाके किरत कर सकदा। दूसरा उत्थे मेरी कोई वाकफियत नहीं, कोई मैनू जानदा नहीं। तीसरा वह पत्थरां दी पूजा करदे ने, उन्हां नू पत्थरां दी पूजा तो हटा के परमेश्वर की पूजा विच लाउणा है। ये कार्ज बड़ा वड्डा है कि किसी नू सो मनमत दे नालों तोड़ करके गुरमत दे नाल जोड़ना होवे ते बड़ा सो वड्डा उस दे नाल ए विचार वटांदरा करना पैंदा। क्योंकि जिहड़े मनमत्ती हुंदे ना वह कई तरह के सवाल अगे रख देंदे ने, पहलां उन्हां दे सारिआं सवालां दा उत्तर देना पैंदा, फिर उस नू गुरु की मत दे नाल जोड़िया जांदा। पर जे एक मनमत्ती ने गुरमत्ती नू तोड़ करके मनमत्ती वाले पासे लाउणा होवे ते उस वास्ते बड़ा सौखा, क्योंकि वह सवाल ही इहो जिहा रखदा है जिन्हां दा उत्तर देना ही बड़ा औखा हुंदा। वह कहिंदा इस तरह नहीं हो सकता, पर गुरमत शरदा ते खड़ी है, भरोसे ते खड़ी है, विश्वास ते खड़ी है, वह अपने सवालों पर खड़ा है कि यह हो सकता। वह कहिंदा हुणे ही होवे ते तां गल बनदी है। ते पर जे परमेश्वर ते भरोसा होवे, नेड़ा ना ही दूर, निज आत्मा रहिआ भरपूर, जह जह देखो तह तह हजूर दूर कतहु ना जाई, वह तो जिथे देखो उत्थे खड़ा है। पर जे भरोसा होवे, जे प्रेम ही नहीं, तो फिर भावें जो मर्जी हुंदा रहे, फिर तो ना प्रगट होना। सो सतगुरु पातशाह महाराज साहब जी ने बेनती करता भाई कल्याण कि सतगुरु पातशाह महाराज ये कार्ज बहुत वड्डा है, पर कृपा करके तुसी आप अंग संग सहाई होना।
बनाओ बहाना मैं चल जाऊं।
जिवें भाई बचित्र सिंह ने कलगीधर पातशाह महाराज जी ने कहा सी ना, महाराज मैं तो एक बहाना ही है उस हाथी दे सिर दे विच नागनी मारन वास्ते, मैं तो बहाना ही है, पर यह बल तुहाडे कोले है। भाई कल्याणा जी भी यही बेनती करते, महाराज मैं तो एक बहाना ही हाँ, पर यह सारे कार्ज ने तुसी आप ही विच वरत के करना है।
उमरे भरोसे कर किरत्या।
सतगुरु महाराज मैं आप जी के भरोसे से एक किरत करन चलिया, ते किरत करके वापस
आवां।
एवें भाई कल्याणा जी ने सतगुरु महाराज जी के सन्मुख बेनती की। सो सतगुरु पातशाह महाराज साहब जी दे पासों आग्या लै करके उद्यम करके ये कार्ज करन वास्ते चलिया है।
अर्जन की आग्या लैके
सतगुरु गुरु अर्जन देव महाराज साहब जी की आग्या नू प्राप्त होया।
कमल कीन पग बंधन कैके
महाराज साहब जी ने नम चरणा ते नमस्कार कीती है, भावना दे नाल चलिया है।
उत्तर दिश को सन्मुख करके
उत्तर दी दिशा नू सन्मुख हो करके, भाव उत्तर दी दिशा वाल नू अपना मुख करके चलिया।
जाग भयो सतगुरु सिमर कै
हुण रस्ते दे उपर चलदा चलदा भी एक एक कदम ते सतगुरु महाराज साहब जी का नाम लैंदा है, परमेश्वर नू याद करदा है। महाराज साहब जी का हुक्म है, उठत बैठत सोबत ध्याई है, मार्ग चलत हरे हर गाई है। क्योंकि साथ कोई नहीं हुंदा, नाल कोई नहीं हुंदा, गल्लां पता करन तो भी वेला समा हुंदा। उस वक्त ही महाराज कहिंदे सिमर लिया करो, भी समा सफल हो जाया करेगा। भाई कल्याणा जी एक एक कदम पुटते ने ते परमेश्वर नू याद करते हैं।
सने सने मंडी चल आयो
हौली हौली चलदिया चलदिया भाई कल्याणा जी मंडी पहुंच गए।
पूरी प्रवेश हेर मन पायो
जदों उस नगरी विच पहुंचे, देख करके बड़े प्रसन्न होए।
निज सुख पिख फल डेरा कीन
सो सोहना स्थान देख करके भाई कल्याणा जी ने डेरा किया। हिमाचल प्रदेश दे विच मंडी शहर बहुत वड्डा हुण इस समय
निस महकार विश्राम प्रवीण
रात दे समय भाई कल्याणा जी ने सोहना विछौना विछा करके धरती दे उपर सो अपना निवास कीता, डेरा कीता है।
चितमह अनको पाए
अनेक प्रकार दियां चितमनियां सारी रात गिणतियां गिणदियां बतीत कीती है।
एम गुर को मन नर राय
सो इथों दा जिहड़ा नर राय मनुखां दा जो राजा है वह सतगुरु पातशाह महाराज साहब जी के बचना किवें मन्नेगा, किहड़ा उद्यम करा, किहड़ा जतन किया जाए जिस तरीके दे नाल ए राजा मन जावे।
कहते यार पहे दर्ब विशाल
जिस तरीके दे नाल ए गुरु घर का श्रद्धालु होवे ते फिर गुरु घर दे विच अपनी सेवा ला करके अपना धन ला करके ये सेवा सफल करे।
सुंदर बन है संपूर्ण ताल
सतगुरु पातशाह महाराज साहब जी ने जो वचन किए ने कि यह ताल सरोवर सुंदर बनाउणा ते ये सरोवर सुंदर बन सके।
कार्ज महा होए उपकारू
क्योंकि सतगुरु पातशाह महाराज साहब जी ने किया है कि यह कि जिहड़ा ये कर्म करना है बड़ा वड्डा परोपकार है, ते ये परोपकार तां ही हो सकदा जे ये मनुखां दा राजा हुण पहाड़ी राजा मन जावे। सारी रात एहो गिणतियां गिणदे ने
मम आवन होए सफल उदहारू
ते मेरा भी इत्थे पहाड़ां दे विच आउणा सफला हो जावे, क्योंकि जिस कार्ज वास्ते आए सतगुरु पातशाह महाराज कृपा करन मेरा कार्ज पूरा होवे। सो जदों इस तरह कई दिन उस्थे रह करके डेरा करके बतीत कीते हन,
मरण भूप को घात ना पाए,
हुण राजे नूं मिलण वास्ते कोई दा नहीं लगदा क्योंकि उत्थे कड़ी चोरी करनी जां ठगी करनी कि जिहड़ा रात बराते जा करके समान कढ लिया वे। उसने पहला सिखी का प्रचार करना है, सिखां सिखी का प्रचार करके सारे मनुखां दे अंदर यह सिखी जागरूक करवानी है, फिर राजे नूं पहुंचाउणा है, राजे नूं सिख बनाउणा है, गुरु घर का श्रद्धालु बनाउणा है कि राजे तो धन मंगिया ना जावे, राजा आप धन देण जावे सतगुरु महाराज साहब जी नूं। इस तरीके दे नाल भाई कल्याणा जी जुगतियां अपनाउंदे हन,
जन्माष्टमी को दिन आवा,
पर एक दिन इहो जिहा सुभाग बन गया कि अष्टमी का दिन आ गया जो कृष्ण भगवान जी का जन्मदिन मनाया जाता है, वह जन्म अष्टमी का वह दिन उत्थे मनाउंदे ने, बड़े अज भी मनाउंदे ने। सो वह दिन जो उत्थे प्रगट होया
नगर सगर नर वरत रखावा,
उस राजे ने कहा होया कि नगर दे विच सारे लोग वरत रख लैण, कोई भी अपने चुल्हे अग ना पावे, किसी ने अपने मुख विच कोई अनाज नहीं पाउणा, सारे जाने इस दिन ते वरत रखणगे।
निरप की आग्या पुर मैं होई,
क्योंकि राजे दी आग्या सारे नगर विच ए होई सी,
ठाकुर वरतों रखे सब कोई,
सारे ने ठाकुर दी पूजा करन वास्ते ए वरत रखिया होया है,
प्रातः भई ते सब चल जावो।
सो इस तरीके दे नाल सारे चल करके गए हन दर्शन करन वास्ते,
साल ग्राम दर्श को पावो,
सारे जा करके साल ग्राम पत्थर दे दर्शन वास्ते जा ਜਦੋਂ ਇੱਕ ਦਿਨ ਲੰਘ ਗਿਆ, ਰਾਤ ਬਤੀਤ ਹੋ ਗਈ, ਕਿਸੇ ਨੇ ਕੁਛ ਖਾਧਾ ਨਾ, ਵਰਤ ਰੱਖਿਆ ਬਤੀਤ ਹੋ ਗਿਆ, ਸਵੇਰ ਹੋਈ, ਸਾਰੇ ਚੱਲ ਕੇ ਗਏ ਜਿੱਥੇ ਮੰਦਰ ਸੀ, ਮੰਦਰ ਦੇ ਵਿੱਚ ਜਾ ਕਰਕੇ ਸਾਲਗ੍ਰਾਮ ਦੇ ਦਰਸ਼ਨ ਕਰਕੇ ਫਿਰ ਆਪਣਾ ਦਰਸ ਜਿਹੜਾ ਵਰਤ ਰੱਖਿਆ ਸੀ ਉਹ ਤੋੜਨਾ ਸੀ। ਇਸ ਤਰੀਕੇ ਦੇ ਨਾਲ ਚਰਣਾ ਮ੍ਰਿਤ ਤੇ ਵਰਤ ਉਪਾਰ ਹੋ, ਉਸ ਸਾਲਗ੍ਰਾਮ ਦੀ ਪੂਜਾ ਕਰਕੇ ਜਿਹੜਾ ਜਲ ਉਸ ਤੋਂ ਬਾਹਰ ਨਿਕਲਦਾ ਹੈ ਉਸ ਨੂੰ ਪੀ ਕੇ ਇਹ ਵਰਤ ਆਪਣਾ ਤੋੜਦੇ ਨੇ, ਉਪਾਰ ਹੋ ਉਸ ਨੂੰ ਤੋੜਦੇ ਨੇ, ਵਰਤ ਤੋੜਦੇ ਨੇ। ਕਈਆਂ ਮੰਦਰਾਂ ਦੇ ਵਿੱਚ, ਕਈਆਂ ਇਲਾਕਿਆਂ ਦੇ ਵਿੱਚ ਅੱਜ ਵੀ ਇਹ ਜਨਮ ਅਸ਼ਟਮੀ 'ਤੇ ਵਰਤ ਰੱਖਿਆ ਜਾਂਦਾ ਅਤੇ ਸਾਲਗ੍ਰਾਮ ਦੀ ਪੂਜਾ ਕਰਕੇ ਅਤੇ ਫਿਰ ਇਹ ਉਸਦੇ ਜਲ ਨੂੰ ਪੀ ਕਰਕੇ ਇਹ ਵਰਤ ਤੋੜਿਆ ਜਾਂਦਾ। ਹੁਣ ਕਈ ਵੀਰ ਇਹ ਸਮਝਣਗੇ ਇਹ ਤਾਂ ਹਿੰਦੂਆਂ ਦੀ ਕਥਾ ਕਰੀ ਜਾਂਦੇ ਆ, ਪਰ ਇਹ ਕਰਨੀ ਪੈਂਦੀ ਹੈ। ਕਿਉਂ? ਕਿਉਂਕਿ ਉਸ ਸਮੇਂ ਇਹ ਮਰਿਆਦਾ ਪ੍ਰਚਲਿਤ ਸੀ, ਸਾਡੇ ਆਪਣਿਆਂ ਦੇ ਵਿੱਚ ਵੀ ਪ੍ਰਚਲਿਤ ਸੀ, ਉਹ ਵੀ ਸਾਲਗ੍ਰਾਮ ਦੀ ਪੂਜਾ ਕਰਦੇ ਸਨ। ਹੁਣ ਭਾਈ ਕਲਿਆਣਾ ਜੀ ਨੇ ਕਿਵੇਂ ਇਹਨਾਂ ਦੀ ਇਹ ਸਾਰੀ ਮਰਿਆਦਾ ਨੂੰ ਤੋੜਨਾ, ਕਿਵੇਂ ਪੱਥਰ ਤੋਂ ਪੂਜਾ ਤੋਂ ਹਟਾ ਕੇ ਪਰਮੇਸ਼ਰ ਦੀ ਪੂਜਾ ਵਿੱਚ ਲਿਆਉਣਾ, ਜੇ ਅਸੀਂ ਇਹ ਗੱਲ ਨਾ ਦੱਸਾਂਗੇ ਤੇ ਸਿੱਧੀ ਇਹ ਕਹਿ ਦਈਏ ਕਿ ਭਾਈ ਕਲਿਆਣਾ ਜੀ ਨੇ ਜਾ ਕੇ ਉੱਥੇ ਸਿੱਖੀ ਦਾ ਪ੍ਰਚਾਰ ਕੀਤਾ ਤੇ ਉਹਨਾਂ ਨੂੰ ਤੋੜਿਆ ਕਿਹਦੇ ਨਾਲ? ਇਹ ਦੱਸਣਾ ਪੈਂਦਾ ਕਿ ਪਹਿਲਾਂ ਉਹਨਾਂ ਨੇ ਕਿਸ ਦੀ ਪੂਜਾ ਕਰਦੇ ਸਨ, ਕਿਵੇਂ ਮਤਭੇਦ ਦੇ ਵਿੱਚ ਫਸੇ ਸਨ, ਅੰਧ ਵਿਸ਼ਵਾਸ ਵਿੱਚ ਫਸੇ ਸਨ, ਅਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੇ ਗੁਰਸਿੱਖਾਂ ਨੂੰ ਭੇਜ ਕਰਕੇ ਕਿਵੇਂ ਉਹਨਾਂ ਨੂੰ ਪਰਮੇਸ਼ਰ ਦੇ ਲੜ ਲਾਇਆ। ਸੋ ਭਾਈ ਕਲਿਆਣਾ ਜੀ ਇਹਨਾਂ ਨੂੰ ਹੁਣ ਉਪਦੇਸ਼ ਦੇਣਗੇ। ਸੋ ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੀ ਰਹਿਮਤ ਦੇ ਨਾਲ ਭਾਈ ਕਲਿਆਣਾ ਜੀ ਦੀ ਉੱਥੇ ਜੈ ਜੈਕਾਰ ਹੋਵੇਗੀ। ਕੱਲ੍ਹ ਦੇ ਪ੍ਰਸੰਗ ਦੇ ਵਿੱਚ ਸਰਵਣ ਕਰਕੇ ਲਾਹਾ ਪ੍ਰਾਪਤ ਕਰਾਂਗੇ। ਸਮੇਂ ਦੀ ਸਮਾਪਤੀ ਹੈ, ਭੁੱਲਾਂ ਚੁੱਕਾਂ ਦੀ ਖਿਮਾ ਕਰਨੀ ਜੀ, ਅੱਗੇ ਵਾਸਤੇ ਸਮਤ ਬਖਸ਼ਿਸ਼ ਕਰਨੀ, ਅਸੀਸ ਬਖਸ਼ਿਸ਼ ਕਰਿਓ ਜੇ, ਦੇਹੋ ਸੱਜਣਿਆ ਸੀਸੜੀਆਂ, ਜਿਉਂ ਹੋਵੇ ਸਾਹਿਬ ਸਿਓ ਮੇਲ। ਆਓ ਗੁਰਮੁਖ ਪਿਆਰੇ ਗਿਆਨੀ ਗੁਰਮੁਖ ਸਿੰਘ ਦੀ ਵਲਟੋਆ ਤਿਨ੍ਹਾਂ ਦੇ ਢਾਡੀ ਜਥੇ ਪਾਸੋਂ ਇਤਿਹਾਸਕ ਵਾਰਾਂ ਸਰਵਣ ਕਰਕੇ ਆਨੰਦ ਮਾਣੀਏ ਜੀ, ਫਤਿਹ ਦੀ ਸਾਂਝ ਬਣਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।